ਧੰਨ ਵਾਹਿਗੁਰੂ ਜੀ। ਦੋਹਰਾ ਫਤਿਹ ਪਈ ਤਬ ਹਿੰਦ ਕੀ ਕੀਓ ਕਾਬਲੀ ਖੂਹ ਚ ਪਾਛੇ ਮੀਰ ਮਨੂ ਲੱਗੋ ਗਯੋ ਲਾਹੌਰੈ ਮੂਚ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀ ਗੁਰੂ ਦਰਬਾਰ ਵਿੱਚ ਹਾਜ਼ਰੀਆਂ ਭਰ ਕੇ ਆਪ ਜੀ ਨੇ ਗੁਰਬਾਣੀ ਦੀ ਅੰਮ੍ਰਿਤਮਈ ਵਰਖਾ ਸਾਚ ਨਾਮ ਕੀ ਅੰਮ੍ਰਿਤ ਵਰਖਾ ਗੁਰੂ ਕੇ ਕੀਰਤਨ ਦੁਆਰਾ ਆਨੰਦ ਮਾਣਿਆ ਹੈ। ਹੁਣ ਗੁਰ ਇਤਿਹਾਸ ਦੀ ਕਥਾ ਦਾ ਆਨੰਦ ਮਾਣੀਏ। ਗੁਰੂ ਸਾਹਿਬ ਜੀ ਦਾ ਖਾਲਸਾ ਪੰਥ ਹਮੇਸ਼ਾ ਜੰਗਾਂ ਯੁੱਧਾਂ ਵਿੱਚ ਵਿਚਰਦਾ ਆਇਆ। ਖੰਡੇ ਦੀ ਧਾਰ 'ਚੋਂ ਇਹ ਪੰਥ ਸਾਜਿਆ ਸੀ ਮਹਾਰਾਜ ਦਸਵੇਂ ਪਾਤਸ਼ਾਹ ਨੇ, ਇਸ ਕਰਕੇ ਇਹਨੂੰ ਹਮੇਸ਼ਾ ਖੰਡੇ ਦੀਆਂ ਧਾਰਾਂ 'ਤੇ ਨੱਚਣਾ ਪਿਆ। ਛੋਟੇ ਘੱਲੂਘਾਰੇ ਦਾ ਇਤਿਹਾਸ ਆਪਾਂ ਪਿਛਲੇ ਹਫ਼ਤੇ ਤੋਂ ਸਰਵਣ ਕਰਦੇ ਆ ਰਹੇ ਹਾਂ। ਇਸ ਛੋਟੇ ਘੱਲੂਘਾਰੇ ਵਿੱਚ ਹਜ਼ਾਰਾਂ ਸਿੰਘਾਂ ਦੀਆਂ ਜਾਨਾਂ ਗਈਆਂ, 15 ਤੋਂ 20 ਹਜ਼ਾਰ ਤੱਕ ਸਿੱਖ ਸ਼ਹੀਦ ਹੋਏ। 6 ਮਹੀਨੇ ਬਾਅਦ ਜਾ ਕੇ ਸਿੱਖਾਂ ਨੂੰ ਮਾੜੀ ਜਿਹੀ ਸੰਭਾਲ ਆਈ ਔਰ ਉਹ ਵੀ ਮਾਲਵੇ ਵਿੱਚ ਅਤੇ ਪਹਾੜਾਂ ਵਿੱਚ ਜੰਗਲਾਂ ਵਿੱਚ ਟਾਈਮ ਕੱਟਿਆ, ਪੰਜਾਬ ਵਿੱਚ ਨਹੀਂ ਰਹੇ, ਖਾਸ ਕਰਕੇ ਮਾਝਾ ਸਿੰਘਾਂ ਤੋਂ ਖਾਲੀ ਹੋ ਗਿਆ। ਲੱਖੂ ਪਾਪੀ ਨੇ ਜੋ ਜ਼ੁਲਮ ਕੀਤੇ ਸੀਗੇ ਉਹਦੀ ਫਰਿਆਦ ਅਕਾਲ ਪੁਰਖ ਦੇ ਚਰਨਾਂ 'ਚ ਪਹੁੰਚ ਗਈ। ਕਾਬਲ ਤੋਂ ਅਹਿਮਦ ਸ਼ਾਹ ਅਬਦਾਲੀ ਫੌਜਾਂ ਲੈ ਕੇ ਹਿੰਦੁਸਤਾਨ 'ਤੇ ਚੜ੍ਹ ਆਇਆ। ਅਬਦਾਲੀ ਨੇ ਲਾਹੌਰ ਆ ਕੇ ਕਬਜ਼ਾ ਕਰ ਲਿਆ ਅਤੇ ਸ਼ਾਹ ਨਵਾਜ਼ ਸੂਬੇਦਾਰ ਅਤੇ ਲੱਖੂ ਪਾਪੀ ਦੋਵੇਂ ਹੀ ਅਬਦਾਲੀ ਦੇ ਨਾਲ ਰਲ ਗਏ। ਡਰਦੇ ਮਾਰੇ ਉਹਦੀ ਸ਼ਰਨ 'ਚ ਪੈ ਗਏ। ਜਦੋਂ ਅਬਦਾਲੀ ਦੀ ਸ਼ਰਨ 'ਚ ਪੈ ਗਏ ਅਬਦਾਲੀ ਨੇ ਨਾਲ ਲੈ ਲਏ ਅਤੇ ਅਬਦਾਲੀ ਦਿੱਲੀ ਨੂੰ ਤੁਰ ਪਿਆ। ਉੱਧਰੋਂ ਵਜ਼ੀਰ ਕਮਰਦੀਨ ਜੋ ਦਿੱਲੀ ਦਾ ਵਜ਼ੀਰ ਸੀ, ਵਜ਼ੀਰ ਆਜ਼ਮ ਹਿੰਦੁਸਤਾਨ ਦਾ, ਅਬਦਾਲੀ ਦਾ ਮੁਕਾਬਲਾ ਕਰਨ ਲਈ ਫੌਜਾਂ ਲੈ ਕੇ ਪੰਜਾਬ ਵੱਲ ਨੂੰ ਆਇਆ। ਸਰਹੰਦ ਦੇ ਵਿੱਚ ਲੜਾਈ ਹੋਈ, ਬੜੀ 22 ਦਿਨ ਲੜਾਈ ਹੋਈ ਸਰਹੰਦ ਸ਼ਹਿਰ ਵਿੱਚ। ਰੋਜ਼ ਤੋਪਾਂ ਚੱਲਦੀਆਂ, ਬੜਾ ਦੋਵਾਂ ਪਾਸਿਆਂ ਦਾ, ਹਿੰਦੁਸਤਾਨ ਦੀ ਮੁਗਲ ਫੌਜ ਅਬਦਾਲੀ ਦੀ ਪਠਾਣ ਫੌਜ ਆਪਸ 'ਚ ਲੜਦੀ ਰਹੀ। ਅਖੀਰ ਵਜ਼ੀਰ ਕਮਰਦੀਨ ਜੰਗ ਵਿੱਚ ਮਾਰਿਆ ਗਿਆ। ਉਸਦਾ ਪੁੱਤਰ ਜਾਂ ਜਵਾਈ ਮੀਰ ਮਨੂ ਉਸਨੇ ਵਾਗਡੋਰ ਸੰਭਾਲ ਲਈ। ਮੀਰ ਮਈਉਦੀਨ ਮੀਰ ਮਨੂ ਜਿਹਦਾ ਨਾਮ ਆਪਾਂ ਲੈਂਦੇ ਹਾਂ, ਮੀਰ ਮਨੂ ਨੇ ਅਬਦਾਲੀ ਦਾ ਮੁਕਾਬਲਾ ਕੀਤਾ ਅਤੇ ਅਬਦਾਲੀ ਨੂੰ ਜੰਗ 'ਚੋਂ ਭਜਾ ਦਿੱਤਾ ਅਤੇ ਲਾਹੌਰ ਤੱਕ ਭਜਾਉਂਦਾ ਗਿਆ ਅਤੇ ਜਾ ਕੇ ਲਾਹੌਰ 'ਤੇ ਮੀਰ ਮਨੂ ਨੇ ਕਬਜ਼ਾ ਕਰ ਲਿਆ। ਕਬਜ਼ਾ ਕਰਨ ਦੇ ਨਾਲ ਹੀ ਅਬਦਾਲੀ ਤਾਂ ਦੌੜ ਗਿਆ ਸੀ, ਉਹਨੇ ਲੱਖੂ ਨੂੰ ਕਾਬੂ ਕਰ ਲਿਆ, ਲੱਖੂ ਨੂੰ ਗ੍ਰਿਫਤਾਰ ਕੀਤਾ। 30 ਲੱਖ ਰੁਪਈਆ ਜੁਰਮਾਨਾ ਹੋਇਆ, 30 ਲੱਖ ਰੁਪਈਆ ਟੈਕਸ ਵੀ ਤੁਹਾਡੇ ਵੱਲ ਪੰਜਾਬ ਦਾ ਰਹਿੰਦਾ, ਦਿੱਲੀ ਪਹੁੰਚਿਆ ਨਹੀਂ, ਦਿਓ। ਲੱਖੂ ਨੇ ਸ਼ਾਹ ਨਵਾਜ਼ ਨੇ ਇੱਧਰੋਂ ਉੱਧਰੋਂ ਕਰਕੇ 20 ਲੱਖ ਦਿੱਤਾ, ਪਰ 10 ਲੱਖ ਦੇ ਬਦਲੇ ਮੀਰ ਮਨੂ ਨੇ ਲੱਖੂ ਨੂੰ ਦੀਵਾਨ ਕੌੜਾ ਮੱਲ ਦੇ ਕੋਲ ਵੇਚ ਦਿੱਤਾ। ਦੀਵਾਨ ਜੀ ਕਹਿਣ ਲੱਗੇ ਵੀ ਪੈਸੇ ਮੈਂ ਦੇ ਦਿਆਂਗਾ, ਤੁਸੀਂ ਲੱਖੂ ਨੂੰ ਮੇਰੇ ਹਵਾਲੇ ਕਰ ਦਿਓ। ਦੀਵਾਨ ਕੌੜਾ ਮੱਲ ਜੀ ਜੋ ਪੰਥ ਖਾਲਸੇ ਵਿੱਚ ਬਹੁਤ ਹੀ ਸਤਿਕਾਰੇ ਜਾਂਦੇ ਸਨ, ਸਿੰਘਾਂ ਨੇ ਉਹਦਾ ਨਾਮ ਮਿੱਠਾ ਮੱਲ ਰੱਖਿਆ ਹੋਇਆ ਸੀ, ਕਿਉਂਕਿ ਸਿੰਘਾਂ ਨੂੰ ਸ਼ਹੀਦੀ ਦੇਗਾਂ ਦੇ ਗੱਫੇ ਮਿੱਠੇ ਸ਼ਰਦਾਈਆਂ ਦੇ ਬਹੁਤ ਛਕਾਉਂਦਾ ਸੀ। ਅਤੇ 5 ਰੁਪਈਏ ਰੋਜ਼ ਉਹ ਆਪਣੀ ਤਨਖਾਹ ਲਵਾਉਂਦਾ ਸੀ, ਵਿਵੇਕ ਲਵਾਉਂਦਾ ਸੀ, ਕਿਉਂਕਿ ਉਹ ਸਹਿਜਧਾਰੀ ਮੋਨਾ ਸੀ। ਕਹਿੰਦਾ ਸੀ ਮੈਂ ਵੀ ਗੁਰੂ ਦਾ ਸਿੱਖ ਹਾਂ। ਸਾਧ ਸੰਗਤ ਜੀ, ਦੀਵਾਨ ਕੌੜਾ ਮੱਲ ਦੀ ਅੰਸ ਬੰਸ ਵਿੱਚੋਂ ਹੀ ਭਾਈ ਵੀਰ ਸਿੰਘ ਜੀ, ਡਾਕਟਰ ਭਾਈ ਵੀਰ ਸਿੰਘ ਜੀ ਹੋਏ ਆ ਪੰਥ ਦੇ ਮਹਾਨ ਵਿਦਵਾਨ। ਸੋ ਕਹਿਣ ਦਾ ਭਾਵ ਹੈ, ਦੀਵਾਨ ਕੌੜਾ ਮੱਲ ਗੁਰੂ ਘਰ ਦਾ ਪ੍ਰੇਮੀ ਸੀ। ਉਹਨੇ ਲੱਖੂ ਨੂੰ ਕਾਬੂ ਕਰਕੇ ਉਹਦੇ ਕੀਤੇ ਦੀ ਸਜ਼ਾ ਕਿਵੇਂ ਦਿੱਤੀ, ਉਹ ਸੁਣੋ ਪਿਆਰ ਨਾਲ। ਆਖੋ ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ। ਦੋਹਰਾ ਫਤਿਹ ਭਾਈ ਤਬ ਹਿੰਦ ਕੀ ਕਿਓ ਕਾਬਲੀ ਕੂਚ।
ਹਿੰਦੁਸਤਾਨ ਦੇ ਬਾਦਸ਼ਾਹ ਦੀ ਜਿੱਤ ਹੋ ਗਈ ਅਤੇ ਕਾਬਲ ਦਾ ਬਾਦਸ਼ਾਹ ਸਰਹੰਦ ਦੇ ਵਿੱਚ ਯਾਨੀ ਅਹਿਮਦ ਸ਼ਾਹ ਅਬਦਾਲੀ ਹਾਰ ਕੇ ਪਿਛਾਂ ਮੁੜ ਗਿਆ।
ਪਾਛੇ ਮੀਰ ਮੰਨੂ ਲਗੋ ਗਯੋ ਲਾਹੌਰੈ ਮੂਚ।
ਮੀਰ ਮੰਨੂ ਉਹਦਾ ਪਿੱਛਾ ਦਬਦਾ, ਉਹਨੂੰ ਦਬਾਉਂਦਾ ਭਜਾਉਂਦਾ ਹੋਇਆ ਲਾਹੌਰ ਤੱਕ ਉੱਪੜਿਆ ਅਤੇ ਲਾਹੌਰ ਜਾ ਕੇ ਮੀਰ ਮੰਨੂ ਨੇ ਕਬਜ਼ਾ ਕਰ ਲਿਆ।
ਚੌ ਪਈ ਤਬ ਲਾਹੌਰ ਆਏ ਮੰਨੂ ਵੜਿਓ।
ਮੀਰ ਮੰਨੂ ਲਾਹੌਰ 'ਚ ਆ ਵੜਿਆ। ਇਹ ਗੱਲ ਸੰਨ 1748 ਦੀ ਹੈ।
ਤਬੀ ਲੱਖੂ ਉਸਨੇ ਫੜਿਓ।
ਉਹਨੇ ਆ ਕੇ ਪਹਿਲਾਂ ਲੱਖੂ ਨੂੰ ਗ੍ਰਿਫਤਾਰ ਕੀਤਾ ਮੀਰ ਮੰਨੂ ਨੇ।
30 ਲੱਖ ਟਕਾ ਦੰਡ ਤੈ ਚੁਕੇ।
ਮੀਰ ਮੰਨੂ ਨੇ ਹਿਸਾਬ ਕਿਤਾਬ ਕਰਕੇ 30 ਲੱਖ ਟਕਾ ਦੰਡ ਲਾਇਆ ਲਾਹੌਰ ਦਰਬਾਰ ਨੂੰ ਵੀ ਤੁਸੀਂ ਦਿੱਲੀ ਦਾ ਭਰਨਾ ਹੈ।
20 ਭਰਿਓ ਨਾ ਮੁਕੇ।
ਕਹਿੰਦੇ 20 ਮਸੀਂ ਭਰਿਆ ਗਿਆ ਇਹਨਾਂ ਕੋਲੋਂ ਲਾਹੌਰ ਵਾਲਿਆਂ ਕੋਲੋਂ। 10 ਲੱਖ ਬਾਕੀ ਰਹਿੰਦਾ ਸੀ।
ਕੋੜਾ ਮਲਹੂਤੋ ਗੁਰਸਿੱਖ।
ਉਸ ਵੇਲੇ ਗੁਰੂ ਘਰ ਦੇ ਗੁਰਸਿੱਖ ਪ੍ਰੇਮੀ ਦੀਵਾਨ ਕੌੜਾ ਮੱਲ ਜੀ ਉੱਥੇ ਹੀ ਸਨ।
10 ਲੱਖ ਟਕਾ ਦਿਓ ਤੇ ਲਿਖ।
ਉਹਨਾਂ ਨੇ 10 ਲੱਖ ਟਕਾ ਜਿਹੜਾ ਉਹ ਕਹਿ ਦਿੱਤਾ ਮੀਰ ਮੰਨੂ ਨੂੰ ਵੀ ਮੈਂ ਭਰਾਂਗਾ, ਮੈਂ ਜ਼ਿੰਮੇਵਾਰੀ ਲੈਂਦਾ, ਤੁਸੀਂ ਮੈਨੂੰ ਲਾਹੌਰ ਦਾ ਦੀਵਾਨ ਬਣਾ ਦਿਓ, 10 ਲੱਖ ਦੀ ਜ਼ਿੰਮੇਵਾਰੀ ਮੇਰੀ ਹੈ।
ਜਿਮ ਜਿਮ ਸਿੱਖਾਂ ਨੇ ਹੁਣ ਦੁੱਖ ਦਿਓ
ਅਤੇ ਲੱਖੂ ਨੂੰ ਮੇਰੇ ਹਵਾਲੇ ਕਰ ਦਿਓ, 10 ਲੱਖ ਮੈਂ ਦੇ ਦਿਆਂਗਾ ਲੱਖੂ ਦੇ ਬਦਲੇ। ਉਹਨੇ 10 ਲੱਖ ਦੇ ਵਿੱਚ ਲੱਖੂ ਪਾਪੀ ਨੂੰ ਖਰੀਦ ਲਿਆ, ਖਾਲਸੇ ਦਾ ਵੈਰੀ ਜਿਸ ਨੇ ਸਹੁੰ ਪਾਈ ਸੀ ਕਿ ਇੱਕ ਖੱਤਰੀ ਨਾਨਕ ਨੇ ਪੰਥ ਚਲਾਇਆ, ਮੈਂ ਉਹਨੂੰ ਖਤਮ ਕਰਾਂਗਾ ਪੰਥ ਖਾਲਸੇ ਨੂੰ। ਉਸੇ ਲੱਖੂ ਦੀ ਅੱਜ ਦੁਰਗਤੀ ਹੋਣ ਲੱਗੀ ਹੈ।
ਜਿਸ ਕੋ ਸਭੀ ਸੁਨਾਵਤ ਪਇਓ।
ਦੀਵਾਨ ਕੌੜਾ ਮੱਲ ਅੱਖਾਂ ਲਾਲ ਕਰਕੇ ਲੱਖੂ ਨੂੰ ਸੁਣਾ ਰਿਹਾ ਹੈ। ਕਹਿੰਦਾ ਸੁਣਾ ਲੱਖੂ, ਅਸੀਂ ਤੇਰੇ ਕੋਲ ਮਿੰਨਤਾਂ ਕੀਤੀਆਂ ਸਨ। ਦੀਵਾਨ ਲੱਛੀ ਰਾਮ ਕਸ਼ਮੀਰੀ ਮੱਲ ਭਾਈ ਸੂਰਤ ਸਿੰਘ ਦੀਵਾਨ ਸ਼ਹਿਰ ਦੇ ਪਤਵੰਤੇ ਸਾਰੇ ਹਿੰਦੂ ਮੁਸਲਮਾਨ ਸਿਆਣੇ ਬੰਦੇ ਤੇਰੇ ਕੋਲ ਗਏ ਸਨ, ਬਈ ਗਰੀਬ ਸਿੱਖਾਂ ਨੂੰ ਨਾ ਮਾਰ, ਜਿਨ੍ਹਾਂ ਨੇ ਤੇਰਾ ਭਰਾ ਮਾਰਿਆ ਉਹ ਜੰਗਲਾਂ 'ਚ ਹਨ, ਉਹਨਾਂ ਨਾਲ ਜਾ ਕੇ ਮੱਥਾ ਲਾ ਲੈ, ਪਰ ਜਿਹੜੇ ਘਰਾਂ 'ਚ ਰਹਿੰਦੇ ਆ ਖੇਤੀਬਾੜੀ ਕਰਦੇ ਨੇ, ਦੁਕਾਨਾਂ ਕਰਦੇ ਨੇ, ਦਿਹਾੜੀਆਂ ਕਰਦੇ ਨੇ, ਆਪਣੇ ਬਾਲ ਬੱਚੇ ਪਾਲਦੇ ਨੇ, ਗੁਰਬਾਣੀ ਪੜ੍ਹਦੇ ਨੇ, ਉਹਨਾਂ ਤੇਰਾ ਕੀ ਵਿਗਾੜਿਆ। ਪਰ ਲੱਖੂ ਕਹਿੰਦਾ ਸੀ ਮੈਂ ਇਹ ਪੰਥ ਛੱਡਣਾ ਹੀ ਨਹੀਂ। ਸੋ ਦੀਵਾਨ ਕੌੜਾ ਮੱਲ ਜੀ ਨੂੰ ਯਾਦ ਕਰਾਇਆ, ਸੁਣਾ ਤੂੰ ਹੀ ਸੀ ਨਾ ਲੱਖੂ ਜਿਸ ਨੇ ਸਹੁੰ ਪਾਈ ਸੀ ਕਿ ਸਿੱਖ ਖਤਮ ਕਰ ਦਿਆਂਗਾ, ਦੇਖ ਮੈਂ ਗੁਰੂ ਕਾ ਸਿੱਖ ਤੇਰੇ ਸਾਹਮਣੇ ਬੈਠਾ ਹਾਂ ਅਤੇ ਲੱਖਾਂ ਗੁਰੂ ਕੇ ਸਿੱਖ ਜਿਉਂਦੇ ਨੇ, ਪੰਥ ਤਾਂ ਖਤਮ ਨਹੀਂ ਹੋਇਆ ਪਰ ਤੇਰੀ ਮੌਤ ਆ ਗਈ ਹੈ।
ਦੋਹਰਾ ਆਪਣੇ ਹੀ ਚਕਰੈਲ ਸਿੰਘ ਤੈ ਫੜ ਲੈ ਬੇਦੋਸ਼।
ਤੂੰ ਆਪਣੇ ਨੌਕਰੀ ਕਰਨ ਵਾਲੇ ਜਿਹੜੇ ਤੇਰੇ ਕੋਲ ਹੀ ਲਾਹੌਰ 'ਚ ਡਿਊਟੀਆਂ ਕਰਦੇ ਸੀ ਸਰਕਾਰੀ, ਉਹ ਸਿੰਘ ਵੀ ਤੂੰ ਫੜ ਕੇ ਮਾਰ ਦਿੱਤੇ ਬੇਦੋਸ਼ੇ, ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀ, ਕਿਉਂਕਿ ਜਿਨ੍ਹਾਂ ਨੇ ਕਦੀ ਕੋਈ ਬੰਦਾ ਨਹੀਂ ਮਾਰਿਆ, ਜਿਨ੍ਹਾਂ ਨੇ ਕੋਈ ਡਾਕਾ ਨਹੀਂ ਮਾਰਿਆ, ਜਿਨ੍ਹਾਂ ਨੇ ਕੋਈ ਖਾੜਕੂ ਸਿੰਘਾਂ ਦੀ ਮਦਦ ਨਹੀਂ ਕੀਤੀ, ਉਹਨਾਂ ਨੂੰ ਮਾਰਨਾ ਤਾਂ ਤੇਰੇ ਵੱਲੋਂ ਬਿਲਕੁਲ ਹੀ ਬਿਨਾਂ ਮਤਲਬ ਬੇਲੋੜਾ ਸੀ, ਤੂੰ ਉਹ ਵੀ ਮਾਰ ਦਿੱਤੇ ਹਨ।
ਸੋਮਵੰਤੀ ਨਾ ਮਾਰ ਤੂੰ ਕਹਿ ਰਹਿ ਲਾਹੌਰੀ ਜੋਸ।
ਉਦੋਂ ਦੀਵਾਨ ਲੱਛੀ ਰਾਮ, ਦੀਵਾਨ ਸੂਰਤ ਸਿੰਘ, ਦੀਵਾਨ ਕਸ਼ਮੀਰੀ ਮੱਲ ਅਤੇ ਮੈਂ ਅਤੇ ਸ਼ਹਿਰ ਦੇ ਵੱਡੇ ਵੱਡੇ ਬੰਦਿਆਂ ਨੇ ਸਾਰੇ ਲਾਹੌਰ ਦੇ ਲੋਕਾਂ ਨੇ ਤੇਰੇ ਅੱਗੇ ਤਰਲੇ ਕੀਤੇ ਸੀ ਕਿ ਜੇ ਮਾਰਨਾ ਹੀ ਹੈ ਤਾਂ ਘੱਟੋ ਘੱਟ ਸੋਮਵਾਰ ਮੱਸਿਆ ਦੁਆਲੇ ਦਿਨ ਤਾਂ ਨਾ ਮਾਰ, ਅੱਜ ਤਾਂ ਨਾ ਇਹ ਪਾਪ ਕਰ, ਅੱਜ ਤਾਂ ਸ਼ਹਿਰ ਦੇ ਵਿੱਚ ਲੋਕ ਬੜੇ ਸ਼ਰਧਾ ਨਾਲ ਰਾਵੀ 'ਤੇ ਨਹਾਉਣ ਜਾ ਰਹੇ ਨੇ, ਸੋਮਵਾਰੀ ਮੱਸਿਆ ਹੈ। ਹਿੰਦੂ ਬਹੁਤ ਮੰਨਦੇ ਹਨ ਸੋਮਵਾਰੀ ਮੱਸਿਆ ਨੂੰ। ਉਸ ਦਿਨ ਕਹਿੰਦੇ ਸਾਰੇ ਨਦੀਆਂ 'ਤੇ ਇਸ਼ਨਾਨ ਕਰਦੇ, ਮੇਲਾ ਲੱਗਦਾ, ਦਾਨ ਪੁੰਨ ਕਰਦੇ, ਲੰਗਰ ਲਾਉਂਦੇ ਨੇ। ਅਤੇ ਸੋਮਵਾਰੀ ਮੱਸਿਆ ਵਾਲੇ ਦਿਨ ਤੂੰ ਆਪਣੇ ਭਰਾਵਾਂ ਨੂੰ ਕਤਲ ਨਾ ਕਰ, ਤੈਨੂੰ ਸਾਰਿਆਂ ਨੇ ਸਮਝਾਇਆ ਸੀ।
ਚੌਪਈ ਤੂੰ ਨਾ ਟਲਿਓ ਉਸ ਦਿਨ ਮਾਰੇ,
ਦੇਖ ਲੱਖੂ ਤੂੰ ਉਸ ਦਿਨ ਲੋਕਾਂ ਦੀ ਗੱਲ ਨਹੀਂ ਸੀ ਮੰਨੀ, ਤੂੰ ਟਲਿਆ ਨਹੀਂ ਸੀ, ਤੂੰ ਬਾਜ ਨਹੀਂ ਸੀ ਆਇਆ। 7000 ਬੇਗੁਨਾਹ ਸਿੱਖ ਤੂੰ ਸੋਮਵਾਰੀ ਮੱਸਿਆ ਵਾਲੇ ਦਿਨ ਹੀ ਕਤਲ ਕਰਾ ਦਿੱਤੇ ਸਨ।
ਤੈਂਯੋ ਕਿੰਨੇ ਬਹੁਤ ਅਖਾੜੇ,
ਇਸ ਤਰ੍ਹਾਂ ਦੇ ਸਾਕੇ ਅਖਾੜੇ ਤੂੰ ਬਹੁਤ ਕੀਤੇ ਨੇ, ਬੇਗੁਨਾਹਾਂ ਦਾ ਲਹੂ ਤੂੰ ਬਹੁਤ ਡੋਲਿਆ ਹੈ। ਹਜ਼ਾਰਾਂ ਸਿੱਖ ਬੇਗੁਨਾਹ, ਉਹਨਾਂ ਦੇ ਬੱਚੇ ਵੀ ਤੂੰ ਮਾਰ ਦਿੱਤੇ, ਬੀਬੀਆਂ ਵੀ ਮਰਵਾ ਦਿੱਤੀਆਂ।
ਐਸੀ ਆਸੀ ਉਹ ਸੁਣਾਈ,
ਇਹੋ ਜਿਹੇ ਤੂੰ ਪਾਪ ਕੀਤੇ ਨੇ, ਗੁਰਦੁਆਰਿਆਂ ਨੂੰ ਬੰਦ ਕੀਤਾ, ਗੁਰਬਾਣੀ ਪੋਥੀਆਂ ਸਾੜੀਆਂ, ਰੋੜੀਆਂ ਨਦੀਆਂ ਦੇ ਵਿੱਚ। ਸਾਰੀਆਂ ਗੱਲਾਂ ਦੀਵਾਨ ਕੌੜਾ ਮੱਲ ਯਾਦ ਕਰਾ ਰਿਹਾ। ਗੁੱਸੇ 'ਚ ਆਇਆ ਦੀਵਾਨ ਕੌੜਾ ਮੱਲ, ਕਹਿੰਦਾ ਸੁਣਾ ਲੱਖੂ, ਤੈਨੂੰ ਅਸੀਂ ਸਮਝਾਉਂਦੇ ਸੀ, ਤੂੰ ਮੰਨੀ ਨਹੀਂ ਗੱਲ, ਕਿਸੇ ਦੀ ਨਹੀਂ ਮੰਨੀ ਤੂੰ। ਹਾਂਜੀ,
ਹੁਣ ਸਿੰਘਣ ਸਿਓ ਕੈਸੀ ਕਮ ਜੈਸੀ ਕਮਾਈ,
ਜੋ ਉਹਨੇ ਸਿੰਘਾਂ ਨਾਲ ਜ਼ੁਲਮ ਕੀਤੇ ਸੀਗੇ ਦੀਵਾਨ ਕੌੜਾ ਮੱਲ ਨੇ ਸਾਰੇ ਯਾਦ ਕਰਾਏ ਮਾਰਨ ਤੋਂ ਪਹਿਲਾਂ, ਇਹਨੂੰ ਪਤਾ ਹੋਵੇ ਵੀ ਤੇਰੇ ਨਾਲ ਅਸੀਂ ਧੱਕਾ ਨਹੀਂ ਕਰ ਰਹੇ, ਤੇਰੇ ਕਰਮਾਂ ਦੀ ਤੈਨੂੰ ਸਜ਼ਾ ਦੇ ਰਹੇ ਹਾਂ। ਜੋ ਤੂੰ ਪਾਪ ਕੀਤੇ, ਜ਼ੁਲਮ ਕੀਤੇ, ਨੇਰ ਚੁੱਕਿਆ ਸੀਗਾ ਵੀ ਮੈਂ ਸਿੱਖੀ ਖਤਮ ਕਰ ਦੇਣੀ ਹੈ, ਗੁਰੂ ਨਾਨਕ ਨੇ ਪੰਥ ਚਲਾਇਆ ਮੈਂ ਖਤਮ ਕਰ ਦਿਆਂਗਾ, ਇਹ ਜਿਹੜੀ ਗੱਲ ਤੂੰ ਕਹਿੰਦਾ ਸੀ,
ਕੱਲੂ ਕਾਰੋ ਜੈਸ ਕਰਾਇਓ,
ਜਿਵੇਂ ਕਾਹਨੂੰ ਵਾਣ ਦੇ ਛੰਭ ਵਿੱਚ ਸਿੱਖਾਂ ਦੀਆਂ ਮੁਸੀਬਤਾਂ, ਭੁੱਖੇ ਭਾਣੇ ਘੋੜਿਆਂ 'ਤੇ ਸਿੰਘ ਰਹੇ ਅਤੇ ਜੰਗ ਲੜਿਆ, ਜੋ ਕੁਛ ਉੱਥੇ ਖਾਲਸੇ ਨਾਲ ਬੀਤੀ, ਕਿੰਨੇ ਹਜ਼ਾਰਾਂ ਨੌਜਵਾਨ ਗੱਭਰੂ ਸਿੰਘ ਮਰੇ, ਮਾਵਾਂ ਦੇ ਪੁੱਤਰ, ਭੈਣਾਂ ਦੇ ਭਰਾ, ਪਤਨੀਆਂ ਦੇ ਪਤੀ ਅਤੇ ਧੀਆਂ ਦੇ ਪਿਓ, ਉਹਨਾਂ ਵਿਚਾਰੀਆਂ ਮਾਵਾਂ ਭੈਣਾਂ ਬੀਬੀਆਂ ਦੇ ਵੈਣ ਜਿਹੜੇ ਪੰਜਾਬ 'ਚ ਪਏ, ਜਿਹੜਾ ਪੰਥ ਖਾਲਸੇ ਦੇ ਘਰ ਘਰ ਸਿਆਪਾ ਤੂੰ ਪਵਾਇਆ, ਉਹ ਸਾਰਾ ਯਾਦ ਕਰਾਇਆ ਕੌੜੇ ਮੱਲ ਨੇ।
ਬੈਠੇ ਗਰੀਬ ਸਿੰਘ ਘਰੋਂ ਮਰਵਾਏ,
ਓਏ ਤੂੰ ਘਰਾਂ 'ਚ ਬੈਠੇ ਗਰੀਬ ਸਿੱਖ ਮਰਵਾ ਦਿੱਤੇ, ਜਿਹੜੇ ਵਿਚਾਰੇ ਘਰਾਂ 'ਚ ਰਹਿੰਦੇ ਸੀਗੇ, ਆਪਣੇ ਨਿਆਣੇ ਬੱਚੇ ਪਾਲਦੇ ਸੀ, ਮਿਹਨਤ ਮਜ਼ਦੂਰੀ ਕਰਕੇ, ਖੇਤੀਬਾੜੀ ਕਰਕੇ, ਉਹ ਵੀ ਤੂੰ ਮਾਰ ਦਿੱਤੇ।
ਗੁਰ ਕੋ ਨਾਮ ਤੈ ਕਹਿਣ ਹਟਾਇਓ,
ਦੀਵਾਨ ਕੌੜਾ ਮੱਲ ਜੀ ਕਹਿੰਦੇ ਹਨ, ਓਏ ਪਾਪੀ, ਤੂੰ ਸਤਿਗੁਰੂ ਸੱਚੇ ਪਾਤਸ਼ਾਹ ਮੇਰੇ ਗੁਰੂ ਨਾਨਕ ਦਾ ਨਾਂ ਬੰਦ ਕਰਾ ਦਿੱਤਾ ਸੀ ਪੰਜਾਬ ਦੇ ਵਿੱਚ, ਤੂੰ ਕਹਿੰਦਾ ਸੀ ਗੁਰੂ ਨਾਨਕ ਦਾ ਨਾਂ ਨਹੀਂ ਲੈਣਾ, ਨਾਨੂ ਆਖਿਆ ਕਰੋ, ਤੂੰ ਮਹਾਰਾਜ ਸੱਚੇ ਪਾਤਸ਼ਾਹ ਦਾ ਅੱਧਾ ਨਾਂ ਲੈਂਦਾ ਰਿਹਾ ਹੈ।
ਪੋਥੀ ਗ੍ਰੰਥ ਤੈ ਖੂ ਡਬਾਇਓ,
ਗੁਰਬਾਣੀ ਦੀਆਂ ਪੋਥੀਆਂ ਸੈਂਚੀਆਂ ਗੁਟਕੇ ਤੂੰ ਖੂਹਾਂ ਵਿੱਚ ਸੁਟਵਾ ਦਿੱਤੇ, ਤੂੰ ਨਦੀਆਂ 'ਚ ਰੋੜ ਦਿੱਤੇ, ਤੂੰ ਅੱਗ ਲਾ ਲਾ ਕੇ ਪੋਥੀਆਂ ਸਾੜ ਦਿੱਤੀਆਂ, ਗੁਰਬਾਣੀ ਖਤਮ ਕਰਨੀ ਚਾਹੁੰਦਾ ਸੀ।
ਯੋ ਕਹਿ ਦੀਨੀ ਮੁਸ਼ਕਨ ਚੜਾਏ,
ਇੱਦਾਂ ਕਹਿ ਕੇ ਦੀਵਾਨ ਕੌੜਾ ਮੱਲ ਨੇ ਲੱਖੂ ਦੀਆਂ ਬਾਹਾਂ ਪਿੱਛੇ ਕਰਕੇ ਬੰਨ ਦਿੱਤੀਆਂ।
ਸੇਤ ਖਾਨੇ ਮੈਂ ਦਇਓ ਗਿਰਾਏ,
ਤੇ ਉਹਨੂੰ ਉੱਥੇ ਸਿੱਟ ਦਿੱਤਾ ਜਿੱਥੇ ਲੋਕ ਜੰਗਲ ਪਾਣੀ ਜਾਂਦੇ ਹਨ, ਉੱਪਰੋਂ ਉੱਤੇ ਫੱਟਾ ਲਾ ਕੇ ਬੈਠੇ, ਜਿਵੇਂ ਅੱਜ ਕੱਲ੍ਹ ਤਾਂ ਸਿਸਟਮ ਹੋਰ ਨੇ, ਪਹਿਲਾਂ ਸ਼ਹਿਰਾਂ ਵਿੱਚ ਇੱਦਾਂ ਦੇ ਹੁੰਦੇ ਸੀ, ਉੱਪਰ ਫੱਟੇ ਲਾਏ ਹੁੰਦੇ ਸੀ, ਉੱਥੇ ਬਹਿੰਦੇ ਸੀ ਲੋਕ, ਥੱਲੇ ਬੜੇ ਟੋਏ ਪੱਟੇ ਹੁੰਦੇ ਸੀ, ਉਹਨੂੰ ਸਿਹਤ ਖਾਨਾ ਕਹਿੰਦੇ ਸੀ। ਸਿਹਤ ਖਾਨੇ ਵਿੱਚ ਯਾਨੀ ਗੰਦਗੀ ਦੇ ਟੋਏ ਵਿੱਚ ਲੱਖੂ ਨੂੰ ਸੁੱਟ ਦਿੱਤਾ ਕੌੜੇ ਮੱਲ ਨੇ।
ਸਿੱਖਾਂ ਤੇ ਤਿਸ ਸੀਸ ਹਗਾਇਓ,
ਤੇ ਸਿੱਖਾਂ ਨੂੰ ਆਖਿਆ ਇਹਦੇ ਸਿਰ 'ਚ ਹਗਣਾ ਮੂਤਣਾ ਹੈ,
ਉਹ ਲੋਕਾਂ ਤੇ ਸੀਸ ਮੁਤਾਇਓ,
ਇਹਦੇ ਸਿਰ 'ਚ ਮੂਤਣਾ ਹੈ, ਇਹਨੂੰ ਪਤਾ ਲੱਗੇ ਵੀ ਜੋ ਇਹਨੇ ਜ਼ੁਲਮ ਕੀਤਾ ਹੈ ਨਾ, ਹੁਣ ਇਹਦਾ ਜ਼ੁਲਮ ਦਾ ਇਹਨੂੰ ਖਮਿਆਜ਼ਾ ਭੁਗਤਣਾ ਪਵੇ। ਦੀਵਾਨ ਕੌੜਾ ਮੱਲ ਨੇ ਵੀ ਫਿਰ ਸਟੈਂਡ ਪੂਰਾ ਲਿਆ, ਪਾਪੀ ਨੂੰ ਮਾਰਨ ਵਾਸਤੇ ਉਹਨੂੰ ਟੱਟੀ ਵਿੱਚ ਬੰਦ ਕਰਕੇ ਅਤੇ ਉਹਦੇ ਸਿਰ ਦੇ ਉੱਤੇ ਮਲ ਮੂਤਰ ਸੁੱਟਦੇ ਹਨ।
ਦੋਹਰਾ ਐਸੀ ਕੌੜਾ ਮੱਲ ਕਰੀ ਲੱਖੂ ਬਾਬ ਬਣਾਏ,
ਸਾਧ ਸੰਗਤ ਜੀ, ਇਸ ਤਰ੍ਹਾਂ ਦੀਵਾਨ ਕੌੜਾ ਮੱਲ ਨੇ ਲੱਖੂ ਦੀ ਗੱਤ ਸਵਾਰੀ ਫਿਰ। ਹਾਂਜੀ,
ਜੈਸੀ ਕੀਨੀ ਥੀ ਉਹਨੇ ਸੋ ਉਨ ਪਾਈ ਸਜਾਏ,
ਜੋ ਉਹਨੇ ਕੀਤੀ ਸੀ ਜੈਸੀ ਕਰਨੀ ਵੈਸੀ ਭਰਨੀ, ਪਾਪੀ ਨੂੰ ਪਾਪ ਹੀ ਲੈ ਕੇ ਬਹਿ ਗਏ, ਜੋ ਹਜ਼ਾਰਾਂ ਸਿੱਖ ਉਹਨੇ ਮਾਰੇ ਬੇਗੁਨਾਹ, ਬੱਚੇ ਵੀ ਨਹੀਂ ਸੀ ਛੱਡੇ ਸਿੱਖਾਂ ਦੇ। ਕਹਿੰਦੇ ਆ ਵੀ ਜਿਹੜੀਆਂ ਬੀਬੀਆਂ ਦੇ ਪੇਟ ਵਿੱਚ ਬੱਚੇ ਸੀ ਉਹ ਵੀ ਮਰਵਾ ਤੇ, ਬੀਬੀਆਂ ਵੀ ਮਰਵਾ ਤੀਆਂ, ਇੰਨਾ ਜ਼ੁਲਮ ਕੀਤਾ ਉਸਨੇ।
ਰਤਨ ਸਿੰਘ ਜਿਮ ਸੁਣੀ ਤਿਮੀਆ ਦਈ ਲਿਖਾਏ।
ਭਾਈ ਰਤਨ ਸਿੰਘ ਜੀ ਕਹਿੰਦੇ ਮੈਂ ਆਪਣੇ ਪਿਤਾ ਬਾਬ ਸਰਦਾਰ ਰਤਨ ਰਾਏ ਸਿੰਘ ਜੀ ਤੋਂ ਜੋ ਸੁਣਿਆ ਹੈ, ਜੋ ਆਪਣੇ ਨਾਨਾ ਸ਼ਾਮ ਸਿੰਘ ਜੀ ਬੁੱਢੇ ਦਲ ਵਾਲੇ ਉਹਨਾਂ ਤੋਂ ਸੁਣਿਆ ਹੈ, ਉਹ ਮੈਂ ਪੰਥ ਖਾਲਸੇ ਦੇ ਸਾਹਮਣੇ ਲਿਖ ਦਿੱਤਾ ਹੈ।
1875 ਸਾਲ ਬਿਕਰਮੀ ਰਾਏ,
ਇਹ 1875 ਦਾ ਪੰਜ ਉੱਤਰੇ, 75 ਨਹੀਂ ਪੰਜ ਉੱਤਰੇ, 1805 ਬਿਕਰਮੀ ਸੀਗਾ ਅਤੇ 1748 ਯਾਨੀ ਅੱਜ ਤੋਂ ਕੋਈ ਲਗਭਗ 270 ਸਾਲ ਪਹਿਲਾਂ ਦੀ ਗੱਲ ਹੈ, 70 ਤੋਂ ਵੀ ਘੱਟ ਹੈ, ਜਦੋਂ ਇਹ ਸਾਧ ਸੰਗਤ ਜੀ ਸਮਾਂ ਸੀਗਾ, 267 ਸਾਲ ਕਹਿ ਲਓ ਹੋ ਚੁੱਕੇ ਹੈ, ਜਦੋਂ ਮੀਰ ਮੰਨੂ ਲਾਹੌਰ ਦਾ ਸੂਬੇਦਾਰ ਬਣਿਆ ਅਤੇ ਦੀਵਾਨ ਕੌੜਾ ਮੱਲ ਜੀ ਦੀਵਾਨ ਬਣੇ, ਅਤੇ ਉਹਨਾਂ ਨੇ ਲੱਖੂ ਨੂੰ ਉਹਦੇ ਕਰਨੀ ਦਾ ਫਲ ਭੁਗਤਾ ਦਿੱਤਾ।
ਦੋਹਰਾ ਖਾਲਸਾ ਦੁੱਖ ਲਹਿਓ ਵਿੱਚ ਝਾੜਨ ਅੜਿਓ ਨਾ ਜਾਏ।
ਉਸ ਵੇਲੇ ਖਾਲਸਾ ਬਹੁਤ ਮੁਸੀਬਤਾਂ ਵਿੱਚ ਰਹਿੰਦਾ ਸੀਗਾ, ਜੰਗਲਾਂ ਵਿੱਚ, ਝਾੜਾਂ ਵਿੱਚ, ਬੇਲਿਆਂ ਵਿੱਚ, ਕਾਨੂੰ ਆਉਣ ਦਿਆਂ ਛੰਭਾਂ ਵਿੱਚ, ਪਹਾੜ ਦੀਆਂ ਕੰਧਰਾਂ ਵਿੱਚ, ਅਤੇ ਬੀਕਾਨੇਰ ਬੁੱਢੇ ਜੋੜ ਦੇ ਮਾਰੂ ਥੱਲਾਂ ਵਿੱਚ ਸਿੱਖਾਂ ਨੂੰ ਟਾਈਮ ਕੱਟਣਾ ਪਿਆ, ਕੋਈ ਕਿਤੇ ਕੋਈ ਕਿਤੇ, ਦੂਰ ਦੂਰ ਸਿੰਘ ਜੰਗਲਾਂ ਖੱਡਾਂ 'ਚ ਰਹਿੰਦੇ ਸਨ। ਹਾਂਜੀ,
ਲੜੀਆ ਕੰਦਨ ਵਿੱਚ ਖੜੋ ਕਿੰਨੀ ਸਿੰਘਣ ਸਲਾਏ।
ਫਿਰ ਸਿੰਘਾਂ ਨੇ ਸਲਾਹ ਕੀਤੀ, ਸਾਡਾ ਇੱਕ ਕਿਲ੍ਹਾ ਹੋਣਾ ਚਾਹੀਦਾ, ਕੰਧਾਂ ਹੋਣੀਆਂ ਚਾਹੀਦੀਆਂ ਨੇ, ਅਸੀਂ ਕਿੰਨਾ ਚਿਰ ਜੰਗਲਾਂ 'ਚ ਲੁਕਾਂਗੇ, ਅਸੀਂ ਕਿੰਨਾ ਚਿਰ ਝਾੜਾਂ ਦਾ ਸਹਾਰਾ ਲਵਾਂਗੇ, ਸਾਨੂੰ ਆਪਣਾ ਕਿਲ੍ਹਾ ਬਣਾ ਲੈਣਾ ਚਾਹੀਦਾ, ਕੰਧਾਂ ਦੇ ਵਿੱਚ ਖਲੋ ਕੇ ਅਸੀਂ ਦੁਸ਼ਮਣ ਨਾਲ ਲੜੀਏ, ਜਿੱਥੇ ਸਾਡਾ ਬਚਾਅ ਹੋ ਸਕੇ।
ਚੌਪਈ ਤਬ ਚਾਹੇ ਸਿੰਘ ਕੰਧ ਬਣਾਈ।
ਹੁਣ ਸਿੰਘ ਕੰਧ ਬਣਾਉਣੀ ਚਾਹੁੰਦੇ ਹੈ, ਵੱਡਾ ਕਿਲ੍ਹਾ ਤਾਂ ਬਣਾ ਨਹੀਂ ਸਕਦੇ, ਪਰ ਜਿੱਡਾ ਕੁ ਬਣਾਉਣਾ ਬਣਾ ਸਕਦੇ ਓਡਾ ਕੁ ਤਾਂ ਬਣਾ ਲਈਏ, ਇਹ ਸਿੰਘਾਂ ਨੇ ਸਲਾਹ ਕੀਤੀ ਹੈ।
ਅੜਨੋ ਲੜਨੋ ਮਰਨੋ ਵਾਈ,
ਕਹਿੰਦੇ ਆਪਾਂ ਕੰਧ ਬਣਾ ਲਈਏ, ਉਹਦੇ ਵਿੱਚ ਖਲੋ ਕੇ ਦੁਸ਼ਮਣ ਨਾਲ ਲੜਨ ਜੋਗਾ ਹੀਲਾ ਕਰੀਏ।
ਕਉ ਕਹਿ ਲਿਹੋ ਕਿਲ੍ਹਾ ਮਲ,
ਵਿੱਚੋਂ ਕਈ ਸਿੰਘ ਕਹਿਣ ਲੱਗੇ ਆਪਣਾ ਕਿਲ੍ਹਾ ਬਣਾਉਣ ਦੀ ਕੀ ਲੋੜ ਹੈ, ਆਪਾਂ ਮੁਸਲਮਾਨਾਂ ਦਾ ਕੋਈ ਬਣਿਆ ਬਣਾਇਆ ਕਿਲ੍ਹਾ ਖੋ ਲਈਏ।
ਕਉ ਕਹਿ ਝਾੜੀ ਹੀ ਪਲ,
ਤੇ ਕਈ ਕਹਿੰਦੇ ਆਪਾਂ ਜੰਗਲਾਂ 'ਚ ਠੀਕ ਹਾਂ। ਸਲੰਗਾਂ ਦੀ ਸਲਾਹ ਵੀ ਸਾਧ ਸੰਗਤ ਜੀ ਇਹ ਮੁੱਢ ਤੋਂ ਹੀ ਹੁੰਦਾ ਰਿਹਾ, ਸਾਡੇ ਪੰਜਾਬੀਆਂ ਦਾ ਸੁਭਾਅ ਹੈ ਵੱਖਰੀ ਵੱਖਰੀ ਰਾਏ, ਇੱਕ ਰਾਏ ਨਹੀਂ ਕਰਦੇ, ਹੁਣ ਵੀ ਇਵੇਂ ਹੀ ਹੈ, ਕਿਸੇ ਗੁਰਦੁਆਰੇ ਚਲੇ ਜਾਓ, ਕਿਸੇ ਸੁਸਾਇਟੀ ਵਿੱਚ ਚਲੇ ਜਾਓ, 3-4 ਪਾਰਟੀਆਂ ਬਣਾਈ ਬੈਠੇ ਹੁੰਦੇ ਆ, ਅਤੇ ਕੋਈ ਗੱਲ ਛੋਟੀ ਜਿਹੀ ਗੱਲ ਕਰਨੀ ਹੋਵੇ ਨਾ ਉਹਦੇ 'ਤੇ ਵੀ ਲੜ ਪੈਂਦੇ। ਇੱਕ ਵਾਰੀ ਬਾਬਾ ਬਘੇਲ ਸਿੰਘ ਜੀ ਲਾਲ ਕਿਲ੍ਹੇ 'ਚ ਬੈਠੇ ਅਤੇ ਬਾਦਸ਼ਾਹ ਗੌਰ ਅਲੀ ਨੇ ਪੁੱਛਿਆ, ਸਰਦਾਰ ਜੀ ਤੁਹਾਡਾ ਜਥੇਦਾਰ ਕੌਣ ਹੈ, ਤੁਹਾਡਾ ਸਾਰਿਆਂ ਤੋਂ ਵੱਡਾ ਚੀਫ ਕੌਣ ਹੈ ਸਿੱਖਾਂ ਦਾ? ਬਘੇਲ ਸਿੰਘ ਕਹਿੰਦਾ ਆ ਜਿੰਨੇ ਬੈਠੇ ਸਾਰੇ ਜਥੇਦਾਰ ਹੀ ਬੈਠੇ ਆ। ਉਹ ਕਹਿੰਦਾ ਜੀ ਇਹ ਕਿਵੇਂ ਹੋ ਗਿਆ? ਕਹਿੰਦੇ ਬਸ ਇਹ ਤੈਨੂੰ ਦੱਸਾਂਗੇ। ਫਿਰ ਉਹ ਜਮੁਨਾ ਦੇ ਕਿਨਾਰੇ ਵੱਲ ਉੱਧਰ ਸੈਰ ਕਰਨ ਚਲੇ ਗਈ ਫੌਜ ਸਿੰਘਾਂ ਦੀ ਵੀ, ਅਤੇ ਬਾਦਸ਼ਾਹ ਵੀ ਨਾਲ, ਉੱਥੇ ਜਾ ਕੇ ਛਾਉਣੀ ਪਾ ਲਈ ਜਮੁਨਾ ਦੇ ਕਿਨਾਰੇ 'ਤੇ। ਅਤੇ ਬਾਬਾ ਬਘੇਲ ਸਿੰਘ ਕਹਿੰਦਾ ਜਾਓ ਸਿੰਘੋ ਗੰਨਾ ਤੋੜ ਕੇ ਲਿਆਓ। ਸਾਹਮਣੇ ਖੇਤ ਸੀ ਗੰਨਿਆਂ ਦਾ, ਉਹਨੇ ਆਖਿਆ ਗੰਨਾ ਤੋੜ ਕੇ ਲਿਆਓ। ਸਾਰੀ ਫੌਜ ਹੀ ਤੁਰ ਪਈ ਗੰਨਿਆਂ ਨੂੰ ਸਾਰੇ ਹੀ। ਉਹ ਕਹੇ ਮੈਂ ਜਾਣਾ, ਉਹ ਕਹੇ ਮੈਂ ਜਾਣਾ, ਤਲਵਾਰਾਂ ਕੱਢ ਕੇ ਆਪਸ ਸਿੱਧੇ ਹੋ ਗਏ। ਉਹਨੇ ਆਖਿਆ ਮੈਨੂੰ ਆਖਿਆ ਜਥੇਦਾਰ ਨੇ, ਕਹਿੰਦਾ ਤੈਨੂੰ ਕਿੱਥੇ ਆਖਿਆ, ਮੈਨੂੰ ਆਖਿਆ। ਚੰਗੀ ਆਪਸ 'ਚ ਗੁੱਥਮ ਗੁੱਥਾ ਹੋਈ ਅਤੇ ਗੰਨੇ ਸਾਰੇ ਵੱਢ ਕੇ ਸਾਰੇ ਦਰਖਤ ਸਾਰਾ ਖੇਤ ਹੀ ਖਤਮ ਕਰਕੇ ਚੂਪ ਗਏ ਸਾਰਾ। ਤੇ ਬਾਦਸ਼ਾਹ ਨੂੰ ਦਿਖਾ ਕੇ ਬਾਬਾ ਬਘੇਲ ਸਿੰਘ ਕਹਿੰਦਾ ਜੀ ਆਹ ਦੇਖਿਆ ਨਾ ਸਾਡੇ ਸਾਰੇ ਜਥੇਦਾਰ ਹੀ ਨੇ, ਇਹਨਾਂ 'ਚ ਕੋਈ ਸੇਵਾਦਾਰ ਕੋਈ ਨਹੀਂ। ਇਹ ਪੰਥ ਖਾਲਸਾ ਹੈ ਹੀ ਇੱਦਾਂ ਦਾ ਵੀ ਇਹਦੇ 'ਚ ਸਾਰੇ ਹੀ ਚੌਧਰੀ ਹੁੰਦੇ ਹੈ, ਅਤੇ ਰਾਏ ਜਿਹੜੀ ਦਿੰਦੇ ਆ ਇੱਕ ਤੋਂ ਇੱਕ ਚੜ੍ਹ ਕੇ। ਇੱਕ ਕਹਿੰਦੇ ਆਪਾਂ ਕਿਲ੍ਹਾ ਬਣਾ ਲਈਏ ਅਤੇ ਉਹਦੇ 'ਚ ਰਹੀਏ, ਇਹ ਕਹਿੰਦੇ ਲੈ ਕਿਲ੍ਹਾ ਬਣਾਉਣ ਦੀ ਕੀ ਲੋੜ ਹੈ, ਆਪਾਂ ਬਣਿਆ ਬਣਾਇਆ ਹੀ ਕਿਲ੍ਹਾ ਖੋਹ ਲਈਏ। ਕਹਿੰਦੇ ਕਿਸੇ ਦਾ ਸਰਕਾਰੀ ਕਿਲ੍ਹੇ ਥੋੜ੍ਹੇ ਬਣੇ ਪਏ ਆ, ਕਿਸੇ 'ਤੇ ਕਬਜ਼ਾ ਕਰ ਲਈਏ। ਤੀਜੇ ਕਹਿੰਦੇ ਨਹੀਂ, ਸਾਨੂੰ ਗੁਰੂ ਦਾ ਹੁਕਮ ਹੈ ਜੰਗਲਾਂ 'ਚ ਰਹਿਣਾ, ਆਪਾਂ ਕਿਲ੍ਹਾ ਬਣਾਉਣਾ ਹੀ ਨਹੀਂ। ਕਹਿੰਦੇ ਆਪਾਂ ਨੂੰ ਝਾੜੀਆਂ ਹੀ ਮਾਫਕ ਹਨ।
ਜੁੜ ਸਿਆਣਨ ਨੇ ਆਖੀ ਫੇਰ,
ਫਿਰ ਸਿਆਣੇ ਜੁੜ ਕੇ ਵਿੱਚ ਜਿਹੜੇ ਮੁਖੀ ਸਨ ਨਵਾਬ ਕਪੂਰ ਸਿੰਘ ਵਰਗੇ, ਉਹਨਾਂ ਨੇ ਸਲਾਹ ਦਿੱਤੀ ਸਾਰਿਆਂ ਨੂੰ, ਸਮਝਾਇਆ ਵੀ ਸਿੰਘੋ ਇੱਦਾਂ ਭਾਂਤ ਭਾਂਤ ਦੀ ਬੋਲੀ ਨਾ ਬੋਲਿਆ ਕਰੋ, ਸਿਆਣੀ ਗੱਲ ਕਰਿਆ ਕਰੋ।
ਬਿਨਾਂ ਆਸਰੇ ਬਚੇ ਨਾ ਸ਼ੇਰ,
ਸਿਆਣੇ ਕਹਿੰਦੇ ਬਿਨਾਂ ਆਸਰੇ ਤੇ ਸ਼ੇਰ ਵੀ ਨਹੀਂ ਬਚਦਾ। ਸ਼ੇਰ ਬੜਾ ਬਹਾਦਰ ਹੈ, ਪਰ ਜੇ ਉਹ ਵਿਚਾਰਾ ਆਮ ਰੜੇ ਮੈਦਾਨ 'ਚ ਫਿਰਿਆ ਫਿਰਦਾ ਹੋਵੇ, ਉਹਨੂੰ ਠਾ ਗੋਲੀ ਮਾਰ ਕੇ ਦੂਰੋਂ ਮਾੜਾ ਜਿਹਾ ਬੰਦਾ ਮਾਰ ਦਊ। ਸ਼ੇਰ ਵੀ ਆਪਣੇ ਬਚਾਅ ਲਈ ਘੁਰਨਾ ਬਣਾਉਂਦਾ। ਹਾਂਜੀ,
ਉਹ ਵੀ ਬਚੇ ਆਸਰੇ ਚੱਲ,
ਸ਼ੇਰ ਵੀ ਝਾਲਣ ਝੱਲਾਂ ਦੇ ਜਾਂ ਜੰਗਲਾਂ ਦੇ ਓਹਲੇ ਰਹਿੰਦਾ, ਬਚਾ ਕੇ ਸੌਂਦਾ ਵੀ ਉੱਥੇ ਆ ਜਿੱਥੇ ਝਾੜੀਆਂ 'ਚ ਕੋਈ ਆ ਨਾ ਸਕੇ। ਬੜੀ ਟਿਕਾਣੇ 'ਤੇ ਉਹ ਨੀਂਦ ਲੈਂਦਾ, ਉਹਨੂੰ ਪਤਾ ਮੈਨੂੰ ਮਾਰਨ ਵਾਲੇ ਬੜੇ ਆ। ਸ਼ੇਰ ਦਾ ਭਲਾ ਕੌਣ ਮੰਗਦਾ, ਜੰਗਲ ਦੇ ਸਾਰੇ ਜਾਨਵਰ ਇਹੀ ਦੁਆ ਕਰਦੇ ਵੀ ਇਹ ਮਰ ਜਾਵੇ, ਕੋਈ ਨਹੀਂ ਚਾਹੁੰਦਾ ਵੀ ਸ਼ੇਰ। ਇੱਦਾਂ ਹੀ ਸਿੱਖਾਂ ਨੂੰ ਵੀ ਕੋਈ ਨਹੀਂ ਪਸੰਦ ਕਰਦਾ, ਸਾਰੀਆਂ ਕੌਮਾਂ ਇਹ ਚਾਹੁੰਦੀਆਂ ਵੀ ਇਹ ਮਗਰੋਂ ਲੈ ਜਾਣ ਮੁੱਕ ਜਾਣ, ਇਹ ਬਲਾ ਬੁੜ ਹਨ, ਸਾਨੂੰ ਤਾਂ ਟਿਕਣ ਨਹੀਂ ਦਿੰਦੇ। ਥੋੜ੍ਹੇ ਜਿਹੇ ਹਨ ਚੌਧਰੀ ਬਣੇ ਫਿਰਦੇ ਹਨ। ਉੱਥੇ ਹਜ਼ੂਰ ਸਾਹਿਬ ਸਾਧ ਸੰਗਤ ਜੀ 10 ਲੱਖ ਗਿਣਤੀ ਹੈ ਸ਼ਹਿਰ ਦੀ, ਹਜ਼ੂਰ ਸਾਹਿਬ ਵਾਲੇ 10 ਲੱਖ ਨੰਦੇੜ ਦੀ ਆਬਾਦੀ ਹੈ, ਦੂਰ ਦੂਰ ਤੱਕ ਜ਼ਿਲ੍ਹੇ ਦੀ। 6 ਲੱਖ ਹਿੰਦੂ ਹੈ, 4 ਲੱਖ ਮੁਸਲਮਾਨ ਹੈ, ਅਤੇ 24,000 ਸਿੱਖਾਂ ਦੀ ਵੋਟ ਹੈ। 24,000 ਸਿੱਖ 10 ਲੱਖ ਦੇ ਵਿੱਚ, 6 ਉਹਨਾਂ 'ਚੋਂ ਹਿੰਦੂ ਅਤੇ 4 ਲੱਖ ਮੁਸਲਮਾਨ, 24,000 ਸਿੱਖ। ਉਹ ਜਿਹੜੇ 24,000 ਨੇ ਉਹ 10 ਲੱਖ ਨੂੰ ਅੱਗੇ ਲਾਈ ਫਿਰਦੇ ਹੈ, ਅਤੇ ਜਿੱਥੇ ਥੋੜ੍ਹੇ ਬੰਦੇ ਜ਼ਿਆਦਿਆਂ ਨੂੰ ਅੱਗੇ ਲਾਈ ਫਿਰਨ, ਅਤੇ ਜ਼ਿਆਦਿਆਂ ਨੂੰ ਹੁੰਦਾ ਹੀ ਹੈ ਵੀ ਇਹ ਚੌਧਰੀ ਬਣੇ ਫਿਰਦੇ ਆ, ਥੋੜ੍ਹੇ ਜਿਹੇ ਇਹ ਮੁੱਕ ਮਰ ਜਾਣ ਚੰਗਾ। ਇੱਦਾਂ ਹੀ ਜੰਗਲ 'ਚ ਸ਼ੇਰ ਹੁੰਦਾ ਇਕੱਲਾ, ਪਰ ਜਾਨਵਰ ਸਾਰੇ ਤਰ੍ਹਾਂ ਤਰ੍ਹਾਂ ਕਰਦੇ, ਡਰਦੇ ਵਿਚਾਰੇ। ਉਹ ਇਹ ਦੁਆਵਾਂ ਕਰਦੇ ਵੀ ਇਹ ਨਾ ਰਹੇ ਕਿਤੇ ਮਰ ਮੁਰ ਜਾਵੇ, ਫਿਰ ਸ਼ੇਰ ਨੂੰ ਆਪਣਾ ਬਚਾਅ ਕਰਨਾ ਪੈਂਦਾ, ਉਹਨੂੰ ਝਾੜੀਆਂ 'ਚ ਲੁੱਕ ਕੇ ਰਹਿਣਾ ਪੈਂਦਾ ਹੈ।
ਲਾਏ ਦੀਵਾਨ ਖਾਲਸੇ ਕਰੀ ਗੱਲ,
ਦੀਵਾਨ ਲੱਗਾ ਖਾਲਸੇ ਦਾ, ਸਾਰੇ ਸਿੰਘ ਮੁਖੀ ਬੁਲਾਏ ਗਏ ਜਿੰਨੇ ਸਨ। ਉਸ ਵੇਲੇ ਇਤਿਹਾਸ ਵਿੱਚ ਲਿਖਿਆ ਵੀ ਛੋਟੇ ਜਥੇ 65 ਸਨ ਸਿੱਖਾਂ ਦੇ, ਅਤੇ ਵੱਡੇ 2 ਸਨ, ਬੁੱਢਾ ਦਲ ਅਤੇ ਤਰਨਾ ਦਲ। ਉਹਨਾਂ ਦੇ ਅੱਗੋਂ ਨਿੱਕੇ ਨਿੱਕੇ 65 ਜਥੇ ਬਣੇ ਹੋਏ ਸਨ, ਬਾਅਦ ਵਿੱਚ ਉਹਨਾਂ ਦੀਆਂ ਮਿਸਲਾਂ ਬਣ ਗਈਆਂ। ਉਹ ਜਿਹੜੇ ਜਥੇ ਸਨ ਵੱਡੇ ਛੋਟੇ ਸਾਰੇ ਇਕੱਠੇ ਕੀਤੇ, ਦੀਵਾਨ ਲਾਇਆ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਇਕੱਠੇ ਹੋ ਕੇ ਸਿੰਘਾਂ ਗੁਰਮਤਾਂ ਸੋਧਿਆ।
ਸਿੰਘ ਸਿਦਕੀਆਂ ਨੇ ਵਿਚਾਰੀ,
ਸਿੰਘ ਜਿਹੜੇ ਸਿਦਕੀ ਸਨ, ਗੁਰਬਾਣੀ ਪੜ੍ਹਨ ਵਾਲੇ, ਗੁਰੂ ਨਾਲ ਪ੍ਰੇਮ ਕਰਨ ਵਾਲੇ। ਦੇਖੋ ਸਾਧ ਸੰਗਤ ਜੀ, ਸਾਰੀ ਕੌਮ 'ਚ ਸਾਰੇ ਬੰਦੇ ਇੱਕੋ ਜਿਹੇ ਨਹੀਂ ਹੁੰਦੇ, ਕਈ ਮੇਰੇ ਵਰਗੇ ਲੰਗਰ ਪ੍ਰਸ਼ਾਦਾ ਛਕਣ ਲਈ ਆਏ ਹੁੰਦੇ ਆ, ਕਈ ਸਿਦਕੀ ਹੁੰਦੇ ਆ, ਕਈ ਤਰ੍ਹਾਂ ਦੇ ਹੁੰਦੇ ਆ। ਧੰਦੇ ਕੀ ਇੱਕ ਦੇਖਾ ਦੇਖੀ ਹਿਰਸੀ ਤਰ੍ਹਾਂ ਸਿਦਕੀ ਅਵਰੇਸ਼, ਪੰਚਮ ਹੈ ਭਾਵ ਕੀ ਭਲੇ। 5 ਪ੍ਰਕਾਰ ਦੀ ਸਿੱਖੀ ਹੈ, ਇੱਕ ਧੰਦੇ ਦੀ ਸਿੱਖੀ ਹੈ, ਇੱਕ ਦੇਖਾ ਦੇਖੀ ਦੀ ਸਿੱਖੀ ਹੈ, ਇੱਕ ਹਿਰਸ ਦੀ ਸਿੱਖੀ ਹੈ, ਇੱਕ ਸਿਦਕ ਦੀ ਹੈ, ਇੱਕ ਪ੍ਰੇਮ ਦੀ ਹੈ। ਸਿਦਕੀ ਸਿੰਘਾਂ ਨੇ ਵਿਚਾਰ ਕੀਤਾ,
ਹਾਂਜੀ ਛੋੜ ਅੰਮ੍ਰਿਤਸਰ ਗੁਰ ਦਰਬਾਰ,
ਕਿਲ੍ਹਾ ਕਿੱਥੇ ਬਣਾਈਏ, ਕਿੱਥੇ ਬਣਾਈਏ ਕਿਲ੍ਹਾ, ਕੰਧ ਕਿੱਥੇ ਬਣਾਈਏ। ਸਿਦਕੀ ਕਹਿਣ ਲੱਗੇ ਅੰਮ੍ਰਿਤਸਰ ਛੱਡ ਕੇ ਆਪਾਂ ਹੋਰ ਕਿੱਥੇ ਜਾਵਾਂਗੇ, ਅੰਮ੍ਰਿਤਸਰ ਸਾਡਾ ਕੇਂਦਰ ਹੈ, ਗੁਰੂ ਰਾਮਦਾਸ ਦਾ ਦਰਬਾਰ ਛੱਡ ਕੇ ਹੋਰ ਕਿੱਥੇ ਕਿਲ੍ਹਾ ਬਣਾਈਏ।
ਕੈਰੋ ਪਾਂਡੋ ਮੂਵੇ ਭੂਮ ਵਿਚਾਰ,
ਕੈਰੋ ਪਾਂਡੋ ਵੀ ਮਰ ਗਏ ਆਪਣੀ ਜਗ੍ਹਾ ਛੱਡ ਕੇ, ਆਪਣੀ ਜਗ੍ਹਾ ਨਹੀਂ ਛੱਡਣੀ ਚਾਹੀਦੀ, ਆਪਣਾ ਪਿੰਡ ਆਪਣਾ ਇਲਾਕਾ ਆਪਣਾ ਦੇਸ਼ ਆਪਣਾ ਉਹ ਜਗ੍ਹਾ ਜ਼ਿਲ੍ਹਾ ਨਹੀਂ ਛੱਡਣਾ ਚਾਹੀਦਾ। ਹਾਂਜੀ,
ਦੋਹਰਾ ਜੈਸੀ ਭੂਮ ਕੁਲਛੇਤਰੀ ਤੈਸੀ ਟਿਕ ਗੁਰਦੁਆਰ।
ਜਿਹੋ ਜੀ ਕੁਰਛੇਤਰ ਦੀ ਭੂਮੀ ਪਵਿੱਤਰ ਮੰਨੀ ਗਈ ਹੈ, ਧਰਮ ਕੁਰਛੇਤਰੇ ਕੁਰੂਕਸ਼ੇਤਰੇ ਗੀਤਾ ਦਾ ਪਹਿਲਾ ਮਾਵਾਕ ਹੈ, ਸ੍ਰੀਮਦ ਭਾਗਵਤ ਗੀਤਾ ਇੱਥੋਂ ਸ਼ੁਰੂ ਹੁੰਦੀ ਹੈ। ਧਰਮ ਕੁਰਛੇਤਰੇ ਕੁਰੂਕਸ਼ੇਤਰੇ ਸਮਵੇਤਾ ਯੁਧਸਵਹ, ਯਾਨੀ ਜਿਹੜਾ ਧਰਮ ਦਾ ਖੇਤਰ ਹੈ ਉਹ ਕੁਰੂਕਸ਼ੇਤਰ ਹੈ। ਹਿੰਦੂ ਧਰਮ ਦੇ ਵਿੱਚ ਭਾਰਤ ਵਰਸ਼ ਦੇ ਵਿੱਚ ਕੁਰਛੇਤਰ ਤੋਂ ਵੱਧ ਕੇ ਪਵਿੱਤਰ ਧਰਤੀ ਕੋਈ ਨਹੀਂ ਮੰਨੀ ਗਈ। ਭਗਵਾਨ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਨੇ ਉੱਥੇ ਗੀਤਾ ਉਚਾਰਨ ਕੀਤੀ ਔਰ ਉੱਥੇ ਮਹਾਂ ਭਾਰਤ ਦਾ ਮਹਾਨ ਯੁੱਧ ਹੋਇਆ। ਕਰਮ ਭੂਮੀ ਵੀ ਹੈ, ਧਰਮ ਭੂਮੀ ਵੀ ਹੈ, ਇਸ ਕਰਕੇ ਕੁਰਛੇਤਰ ਦੀ ਧਰਤੀ 'ਤੇ ਹਰ ਸਾਲ ਸੂਰਜ ਗ੍ਰਹਿਣ ਦਾ ਮੇਲਾ ਲੱਗਦਾ ਹੈ, ਇਸ ਕਰਕੇ ਕੁਰਛੇਤਰ ਦੀ ਧਰਤੀ ਨੂੰ ਵੱਡਾ ਮੰਨਿਆ ਜਾਂਦਾ। ਕਹਿੰਦੇ ਜਿਹੋ ਜੀ ਕੁਰਛੇਤਰ ਦੀ ਭੂਮੀ ਹਿੰਦੂਆਂ ਵਾਸਤੇ ਹੈ, ਖਾਲਸੇ ਵਾਸਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਭੂਮੀ ਓਨੀ ਮਹਾਨ ਹੈ।
ਮਰੇ ਛੋਟੇ ਗੁਰਦੁਆਰ ਕੀ ਸਿੱਖ ਸੌ ਜਨਮ ਹਜ਼ਾਰ।
ਕਹਿੰਦੇ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ, ਡਿੱਠੇ ਸਭੇ ਥਾਮ ਨਹੀਂ ਤੁਧ ਜਿਹਾ, ਬਦੋ ਪੁਰਖ ਵਿਧਾਤਾ ਤਾਂ ਤੂੰ ਸੋਹਿਆ। ਜਿਹੜਾ ਇਹਦੇ ਲਾਗੇ ਸ਼ਹੀਦ ਹੋਵੇਗਾ ਉਹ ਸੱਚਖੰਡ ਜਾਵੇਗਾ, ਔਰ ਜੇ ਹਜ਼ਾਰ ਵਾਰੀ ਵੀ ਜਨਮ ਲੈ ਕੇ ਅੰਮ੍ਰਿਤਸਰ 'ਚ ਮਰਨਾ ਪਵੇ ਤਾਂ ਅਸੀਂ ਖੁਸ਼ੀ ਨਾਲ ਹਜ਼ਾਰ ਜਨਮ ਲੈਣ ਨੂੰ ਤਿਆਰ ਹਾਂ। ਹਜ਼ਾਰ ਵਾਰੀ ਸਾਡਾ ਜਨਮ ਹੋਵੇ ਅਤੇ ਅਸੀਂ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ 'ਚ ਸ਼ਹੀਦ ਹੋਈਏ, ਸਿੰਘ ਕਹਿੰਦੇ ਸਾਡੀ ਇਹੀ ਅਰਦਾਸ ਹੈ। ਹਾਂਜੀ,
ਤਵੇ ਭੂਮਿਕਾ ਦੇਖਣ ਚਾਹੇ।
ਕਹਿੰਦੇ ਇਹ ਪਵਿੱਤਰ ਧਰਤੀ ਜਿਹੜੀ ਹੈ ਸ੍ਰੀ ਅੰਮ੍ਰਿਤਸਰ ਦੀ, ਇੱਥੇ ਕਿਲ੍ਹਾ ਬਣਾਓ, ਵੇਖੋ ਧਰਤੀ ਪਸੰਦ ਕਰੋ ਕਿਹੜੀ ਥਾਂ ਤੇ ਕਿਲ੍ਹਾ ਬਣਾਈਏ।
ਕਹੀ ਬਾਤ ਇੱਕ ਸਿਆਣੇ ਹੈ,
ਜਦੋਂ ਧਰਤੀ ਵੇਖਣ ਗਏ ਵੀ ਕਿਲ੍ਹਾ ਕਿੱਥੇ ਵਧੀਆ ਰਹੇਗਾ, ਦੁਸ਼ਮਣ ਕਿਹੜੇ ਪਾਸਿਓਂ ਆਉਂਦਾ ਹੈ, ਉਹਦਾ ਮੁਕਾਬਲਾ ਕਿਵੇਂ ਕਰਨਾ ਹੈ, ਮੋਰਚੇ ਬੰਦੀ ਸਾਰੀ ਦੇਖੀ ਸਿਆਣਿਆਂ ਨੇ।
ਪਾਂਚ ਸਰ ਜੋ ਗੁਰੂ ਬਣਾਏ,
ਉਹਨਾਂ ਵਿੱਚੋਂ ਇੱਕ ਸਿੰਘ ਸਿਆਣਾ ਬੋਲਿਆ ਵੀ ਗੁਰੂ ਮਹਾਰਾਜ ਜੀ ਦੀ ਨਗਰੀ ਸ੍ਰੀ ਗੁਰੂ ਰਾਮਦਾਸ ਜੀ ਦੀ, ਇੱਥੇ ਸ੍ਰੀ ਗੁਰੂ ਰਾਮਦਾਸ, ਗੁਰੂ ਅਰਜਨ ਦੇਵ, ਗੁਰੂ ਹਰਗੋਬਿੰਦ ਸਾਹਿਬ ਜੀ ਤਿੰਨ ਪਾਤਸ਼ਾਹੀਆਂ ਬਹੁਤਾ ਸਮਾਂ ਇੱਥੇ ਰਹੀਆਂ ਹਨ। ਗੁਰੂ ਅਰਜਨ ਦੇਵ ਜੀ ਦੇ ਸਮੇਂ ਤੱਕ ਪੰਜ ਸਰੋਵਰ ਇੱਥੇ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਤੱਕ ਬਣੇ ਹਨ। ਪਹਿਲਾ ਸਰੋਵਰ ਸੰਤੋਖਸਰ ਸ਼ੁਰੂ ਹੋਇਆ, ਗੁਰੂ ਰਾਮਦਾਸ ਜੀ ਨੇ ਕਰਾਇਆ, ਪਰ ਵਿੱਚੇ ਰਹਿ ਗਿਆ ਅੰਮ੍ਰਿਤਸਰ ਸਰੋਵਰ, ਫਿਰ ਸੰਤੋਖਸਰ ਪੂਰਾ ਹੋਇਆ। ਪਹਿਲਾਂ ਅੰਮ੍ਰਿਤਸਰ, ਫਿਰ ਸੰਤੋਖਸਰ, ਤੀਜਾ ਰਾਮਸਰ, ਜਿਹਦੇ ਕੰਢੇ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਰੂਪ ਭਾਈ ਗੁਰਦਾਸ ਜੀ ਦੇ ਕੋਲੋਂ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਨੇ ਲਿਖਵਾਇਆ ਹੈ। ਅਤੇ ਫਿਰ ਚੌਥਾ ਸਰੋਵਰ ਕੌਲਸਰ ਮਾਤਾ ਕੌਲਾਂ ਜੀ ਦੇ ਨਾਂ 'ਤੇ ਬਣਿਆ ਹੈ। ਪੰਜਵਾਂ ਵਿਵੇਕਸਰ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਾਬਾ ਬੁੱਢਾ ਸਾਹਿਬ ਜੀ ਵਿਵੇਕ ਲਾਇਆ ਸੀ, ਉਹ ਸਰੋਵਰ ਬਣਿਆ ਹੈ। ਇਹ ਪੰਜ ਸਰੋਵਰ ਹਨ, ਇਹਨਾਂ ਸਰੋਵਰਾਂ ਦੇ ਕਿਸੇ ਸਰੋਵਰ ਦੇ ਨੇੜੇ ਆਪਾਂ ਕਿਲ੍ਹਾ ਬਣਾਈਏ, ਕਿਉਂਕਿ ਸਰੋਵਰ ਦਾ ਜਲ ਪੀਣ ਨੂੰ, ਘੋੜਿਆਂ ਦੇ ਛਕਣ ਨੂੰ, ਸਿੰਘਾਂ ਦੇ ਪੀਣ ਨੂੰ, ਨਹਾਉਣ ਧੋਣ ਨੂੰ ਕੰਮ ਆਵੇਗਾ।
ਕੁਰਛੇਤਰ ਤੇ ਅਧਿਕ ਰਚਾਈ।
ਕਈ ਸਿੰਘ ਕਹਿੰਦੇ ਜੀ ਕੁਰਛੇਤਰ ਤਾਂ ਠੀਕ ਹੈ, ਬ੍ਰਹਮ ਸਰੋਵਰ ਉੱਥੇ ਹੈ, ਪਰ ਕੁਰਛੇਤਰ ਨਾਲੋਂ ਵੀ ਇਹ ਧਰਤੀ ਜ਼ਿਆਦਾ ਪਵਿੱਤਰ ਹੈ, ਕਿਉਂਕਿ ਇੱਥੇ ਪੰਜ ਸਰੋਵਰ ਮਹਾਰਾਜ ਨੇ ਬਣਾਏ ਹਨ।
ਇਸੇ ਭੂਮ ਔਰ ਕਤ ਭਲੀ,
ਇੱਥੋਂ ਦੀ ਧਰਤੀ ਪਵਿੱਤਰ ਹੈ, ਇੱਥੇ ਆਪਾਂ ਗੁਰੂ ਰਾਮਦਾਸ ਦੀ ਨਗਰੀ 'ਚ ਹੀ ਕਿਲ੍ਹਾ ਬਣਾਈਏ।
ਇਹ ਤਾਂ ਜੀ ਔਰ ਲਈਏ ਜਾਂ ਚਲੀ,
ਹੋਰ ਕਿੱਥੇ ਚਲੀਏ, ਕਿਹੜੀ ਜਗ੍ਹਾ ਵੇਖੀਏ,
ਗੁਰਦੁਆਰੇ ਹੀ ਮਰਨੋ ਚਾਹੀਏ।
ਗੁਰੂ ਘਰ ਕਬੀਰ ਮੋਹ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕੇ ਦੁਆਰ, ਮਤ ਹਰ ਪੁੱਛੇ ਕੌਣ ਹੈ, ਪਰਾ ਹਮਾਰੇ ਬਾਰ। ਸਿੰਘ ਕਹਿੰਦੇ ਜੇ ਸ਼ਹੀਦ ਹੋਣਾ ਹੈ ਤਾਂ ਗੁਰੂ ਰਾਮਦਾਸ ਦੀ ਨਗਰੀ ਵਿੱਚ ਹੀ ਸ਼ਹੀਦ ਹੋਈਏ।
ਔਰ ਫੌਜ ਕਿਮ ਜਾਣ ਗਵਈਏ,
ਹੋਰ ਆਪਾਂ ਕਿਸੇ ਦੂਜੀ ਥਾਂ ਨੂੰ ਕਿਉਂ ਲੱਭੀਏ, ਕਿਲ੍ਹਾ ਦੂਜੀ ਥਾਂ 'ਤੇ ਕਿਉਂ ਬਣਾਈਏ, ਕਿਉਂ ਉੱਥੇ ਜਾ ਕੇ ਮਰੀਏ, ਗੁਰੂ ਘਰ ਹੀ ਮਰਾਂਗੇ।
ਦੋਹਰਾ ਯਾ ਸੋ ਕੰਧ ਬਨਾਏ ਕਛ ਤੁਰਕਣ ਸੋ ਕਰੋ ਜੰਗ।
ਸਾਰੇ ਸਿੰਘਾਂ ਚੋਂ ਜ਼ਿਆਦਾ ਆਵਾਜ਼ ਇਹੀ ਆ ਰਹੀ ਹੈ ਕਿ ਅੰਮ੍ਰਿਤਸਰ ਹੀ ਕੰਧ ਬਣਾਈ ਜਾਵੇ, ਗੁਰੂ ਰਾਮਦਾਸ ਦੀ ਨਗਰੀ ਵਿੱਚ ਹੀ ਕਿਲ੍ਹਾ ਬਣਾਇਆ ਜਾਵੇ, ਇੱਥੇ ਰਹਿ ਕੇ ਤੁਰਕਾਂ ਨਾਲ ਜੰਗ ਯੁੱਧ ਕਰਿਆ ਕਰੀਏ।
ਮਰੇ ਤਾਂ ਸੁਰਗ ਸਦਾਰ ਹੈ ਬਚਲੇ ਪਤਸ਼ਾਹੀ ਅੰਗ।
ਇੱਥੇ ਜੇ ਸ਼ਹੀਦ ਹੋ ਜਾਵਾਂਗੇ, ਸਤਿਗੁਰਾਂ ਦੇ ਚਰਨਾਂ ਵਿੱਚ ਜਾਵਾਂਗੇ, ਮੁਕਤੀ ਪ੍ਰਾਪਤ ਹੋਵੇਗੀ, ਜੇ ਬਚ ਰਹੇ ਤਾਂ ਅਸੀਂ ਰਾਜ ਕਰਾਂਗੇ, ਕਿਉਂਕਿ ਸੂਰਮੇ ਦੇ ਦੋਵਾਂ ਹੱਥਾਂ 'ਚ ਲੱਡੂ ਹੁੰਦੇ ਹਨ। ਜੇ ਸੂਰਮਾ ਜੰਗ ਵਿੱਚ ਸ਼ਹੀਦ ਹੁੰਦਾ ਹੈ ਤਾਂ ਉਹਦੀ ਮੁਕਤੀ ਨਿਸ਼ਚਿਤ ਹੈ, ਉਹ ਸੱਚਖੰਡ ਜਾਂਦਾ ਹੈ। ਜੇ ਸੂਰਮਾ ਜੰਗ ਕਰਦਿਆਂ ਜਿੱਤ ਜਾਵੇ ਤਾਂ ਰਾਜ ਕਰਦਾ ਹੈ, ਧਰਤੀ ਦਾ ਮਾਲਕ ਬਣਦਾ ਹੈ। ਇੱਕ ਪਾਸੇ ਸਵਰਗ ਦਾ ਰਾਜ, ਇੱਕ ਪਾਸੇ ਧਰਤੀ ਦਾ ਰਾਜ ਹੈ, ਜਿਹਦੇ ਜਿਹੜੇ ਪਾਸੇ ਵੀ ਜਾਵਾਂਗੇ ਸੁੱਖ ਹੀ ਸੁੱਖ ਹੈ। ਹਾਂਜੀ,
ਚੌਪਈ ਇੱਕ ਸਿੱਖ ਨੇ ਐਸੂ ਚਾਰਾ।
ਇੱਕ ਸਿੰਘ ਵਿੱਚੋਂ ਕਹਿਣ ਲੱਗਾ,
ਕੰਮ ਦੇਖਿਓ ਇੱਕ ਅਜਰਜ ਪਾਰਾ।
ਉਹ ਕਹਿਣ ਲੱਗਾ, ਮੈਂ ਇੱਕ ਨਾ ਕੌਤਕ ਵੇਖਿਆ ਇੱਥੇ,
ਇੱਕ ਛੇਲੀ ਉਮਾ ਭੁੱਲ ਰਹੀ
ਕਿ ਜਿੱਥੇ ਅੱਜ ਰਾਮਸਰ ਤੀਰਥ ਹੈ, ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਬਾਅਦ 'ਚ ਬਣਿਆ, ਪਹਿਲਾਂ ਰਾਮਸਰ ਸਰੋਵਰ ਹੀ ਹੁੰਦਾ ਸੀ। ਉਸ ਪਾਸੇ ਝਾੜੀਆਂ ਸਨ, ਬੇਰੀਆਂ ਦੇ ਦਰਖਤ ਸਨ। ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਰੋਵਰ ਬਣਵਾਇਆ, ਛੋਟੀ ਜਿਹੀ ਛੱਪੜੀ ਸੀਗੀ, ਗੁਰੂ ਸਾਹਿਬ ਗੁਰੂ ਅਰਜਨ ਦੇਵ ਜੀ ਨੇ ਸਫਾਈ ਕਰਵਾ ਕੇ ਉਹਦੇ ਕਿਨਾਰੇ ਦੇ ਉੱਤੇ ਦੋ ਤੰਬੂ ਲਵਾਏ, ਇੱਕ ਵਿੱਚ ਬਾਬਾ ਬੁੱਢਾ ਸਾਹਿਬ ਜੀ ਦਾ ਅਤੇ ਗੁਰੂ ਅਰਜਨ ਦੇਵ ਜੀ ਅਤੇ ਭਾਈ ਗੁਰਦਾਸ ਜੀ ਦਾ ਰਹਿਣ ਦਾ ਆਸਣ ਲੱਗਿਆ, ਦੂਸਰੇ ਤੰਬੂ 'ਚ ਲਿਖਣ ਦੀ ਸਮੱਗਰੀ ਰੱਖੀ, ਕਾਗਜ਼ ਕਲਮ ਦਵਾਤ ਸਿਆਹੀ ਸਾਰਾ ਕੁਝ। ਰਾਤ ਨੂੰ ਇੱਕ ਤੰਬੂ 'ਚ ਨਿਵਾਸ ਕਰਦੇ, ਦਿਨੇ ਦੂਸਰੇ ਤੰਬੂ 'ਚ ਬੈਠ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਖਵਾਉਂਦੇ ਸੱਚੇ ਪਾਤਸ਼ਾਹ। ਭਾਈ ਗੁਰਦਾਸ ਜੀ ਲਿਖਦੇ, ਬਾਬਾ ਬੁੱਢਾ ਜੀ ਕਲਮਾਂ ਘੜ ਕੇ ਦਿੰਦੇ ਸਿਆਹੀ ਬਣਾ ਕੇ। ਹੌਲੇ ਹੌਲੇ ਉੱਥੇ ਗੁਰੂ ਘਰ ਬਣ ਗਿਆ, ਆਬਾਦੀ ਹੋ ਗਈ। ਪਰ ਬਾਅਦ ਵਿੱਚ ਸਾਧ ਸੰਗਤ ਜੀ ਜਦੋਂ ਸਿੰਘਾਂ ਦਾ ਟਾਈਮ ਆਇਆ, ਉੱਥੇ ਫਿਰ ਉਜਾੜ ਬਣ ਗਿਆ ਸੀ, ਅਤੇ ਉਜਾੜ ਹੋਣ ਕਰਕੇ ਕਈ ਵਾਰ ਬਘਿਆੜ ਆ ਜਾਂਦੇ ਸਨ ਜੰਗਲ 'ਚੋਂ ਨਿਕਲੇ। ਉਹ ਸਿੰਘ ਕਹਿੰਦਾ, ਮੈਂ ਕੌਤਕ ਵੇਖਿਆ, ਇੱਕ ਬੱਕਰੀ ਸੂਈ ਅਤੇ ਬੱਕਰੀ ਦੇ ਦੋ ਬੱਚੇ, ਦੋ ਛੇਲੇ, ਅਤੇ ਉੱਧਰੋਂ ਦੋ ਬਘਿਆੜ ਆ ਗਏ।
ਸੋ ਵਿਆਹ ਧੂਆਂ ਪਈ,
ਬੱਕਰੀ ਉੱਥੇ ਰਾਮਸਰ ਦੇ ਲਾਗੇ ਝਾੜੀ 'ਚ ਸੂਈ।
ਸੋ ਦੇਖ ਬਘਿਆੜਨ ਲਈ,
ਬਘਿਆੜਾਂ ਨੇ ਬੱਕਰੀ ਵੇਖ ਲਈ।
ਰਹਿ ਬਘਿਆੜ ਦੋਏ ਜੋ ਲੱਗਈ,
ਉਹ ਦੋਵੇਂ ਬਘਿਆੜ ਜ਼ੋਰ ਲਾਉਂਦੇ ਰਹੇ, ਪੂਰਾ ਜ਼ੋਰ ਲਾ ਲਿਆ ਬਘਿਆੜਾਂ ਨੇ।
ਬੱਕਰੀ ਛੈਲੇ ਦੇ ਨਾਲ ਐਨ,
ਕਹਿੰਦੇ ਪਰ ਉਹ ਬਘਿਆੜ ਬੱਕਰੀ ਦੇ ਬੱਚੇ ਨਹੀਂ ਖੋ ਸਕੇ। ਬੱਕਰੀ ਮਰਨ ਨੂੰ ਤਿਆਰ ਹੋ ਗਈ ਲੜਨ ਨੂੰ, ਉਹ ਬਘਿਆੜ ਆਉਂਦੇ ਤੇ ਬੱਕਰੀ ਅੱਗੋਂ ਸਿੰਘ ਮਾਰਦੀ, ਆਪਣਾ ਬੱਚਾ ਨਹੀਂ ਦਿੰਦੀ ਉਹਨਾਂ ਨੂੰ।
ਐਸੀ ਦੇਖੀ ਬਾਸੋ ਮੈਣ,
ਉਹ ਸਿੰਘ ਕਹਿੰਦਾ, ਮੈਂ ਆਪਣੀਆਂ ਅੱਖਾਂ ਨਾਲ ਇਹ ਕੌਤਕ ਦੇਖਿਆ, ਉਹ ਜਗ੍ਹਾ ਦੇ ਉੱਤੇ ਸ਼ਕਤੀ ਹੈ, ਉੱਥੇ ਬੱਕਰੀ ਬਘਿਆੜਾਂ ਦਾ ਮੁਕਾਬਲਾ ਕਰਨ ਜੋਗੀ ਬਣ ਜਾਂਦੀ ਹੈ।
ਦੋਹਰਾ ਤਵੇ ਖਾਲਸੇ ਉਸ ਕਹੀ ਹਮਿਆ ਸੁਣੇ ਨਾ ਗੱਲ।
ਸਿੰਘ ਵਿੱਚੋਂ ਮਸਤਾਨੇ ਦਵਾਨੇ ਕਈ ਤਰ੍ਹਾਂ ਦੇ ਕਹਿੰਦੇ, ਅਸੀਂ ਨਹੀਂ ਮੰਨਦੇ, ਅਸੀਂ ਤੇਰੀ ਗੱਲ ਸੁਣਦੇ।
ਹਮਰੋ ਨਿਸ਼ਚਾ ਗੁਰੂ ਤੇ ਮਰੇ ਚਰਨ ਉਸ ਤਲ।
ਸਾਡਾ ਤਾਂ ਗੁਰੂ ਤੇ ਨਿਸ਼ਚਾ, ਅਸੀਂ ਬੱਕਰੀ ਦੇ ਬਘਿਆੜ ਤੋਂ ਕੀ ਲੈਣਾ। ਦੇਖੋ ਸਾਧ ਸਿੰਘ ਜੀ, ਸਿੰਘ ਉਦੋਂ ਵੀ ਆਪਸ ਇੱਦਾਂ ਲੱਗੇ ਰਹਿੰਦੇ ਸੀਗੇ ਮਸਤਾਨੇ ਦਵਾਨੇ, ਹਾਲਾਂਕਿ ਉਹ ਵਿਚਾਰਾ ਵੀ ਗੱਲ ਤਾਂ ਸਹੀ ਕਹਿ ਰਿਹਾ ਸੀ ਵੀ ਜਗ੍ਹਾ ਕਰਮਾਂ ਵਾਲੀ ਹੈ, ਸ਼ਕਤੀ ਵਾਲੀ ਹੈ। ਵਿੱਚੋਂ ਕਈ ਸਿੰਘ ਬੜੇ ਸਿਦਕੀ ਕਰੜੇ ਜੇ, ਉਹ ਕਹਿੰਦੇ, ਸਾਡਾ ਤਾਂ ਗੁਰੂ ਤੇ ਨਿਸ਼ਚਾ ਹੈ, ਅਸੀਂ ਤੇ ਗੁਰੂ ਦੇ ਚਰਨਾਂ 'ਚ ਮਰਾਂਗੇ।
ਚੌਪਈ ਤਬ ਇੱਕ ਸਿੰਘ ਸਿਆਣੇ ਕਹੀ,
ਜਦੋਂ ਆਪਸ ਖੈਬੜਬਾਜ਼ੀ ਹੋਣ ਲੱਗ ਪਈ, ਵਿੱਚੋਂ ਫਿਰ ਇੱਕ ਸਿਆਣਾ ਬੋਲਿਆ, ਸਿੰਘ
ਸਭੀ ਬਾਤ ਹੀ ਮਿਲ ਅਹੀ।
ਦੇਖੋ ਸਿੰਘੋ, ਲੜਦੇ ਕਿਹੜੀ ਗੱਲ ਤੋਂ, ਸਾਰੀ ਗੱਲ ਮਿਲ ਰਹੀ ਹੈ। ਜੇ ਉਹ ਬੱਕਰੀ ਨੇ ਸ਼ੇਰਾਂ ਦਾ ਮੁਕਾਬਲਾ ਕੀਤਾ ਤਾਂ ਉਹਨੂੰ ਗੁਰੂ ਦੀ ਸ਼ਕਤੀ ਨਾਲ ਹੀ ਹੋਇਆ, ਉੱਥੇ ਗੁਰੂ ਦੀ ਸ਼ਕਤੀ ਹੈ ਉਹ ਜਗ੍ਹਾ ਦੇ ਵਿੱਚ, ਇਹ ਸੋਚੋ ਤੁਸੀਂ।
ਪੰਚੋ ਸਰਜੇ ਗੁਰੂ ਬਣਾਏ,
ਪੰਜੇ ਸਰੋਵਰ ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਜੀ, ਗੁਰੂ ਹਰਗੋਬਿੰਦ ਸਾਹਿਬ ਜੀ, ਗੁਰੂਆਂ ਦੇ ਬਣਾਏ ਹੋਏ ਨੇ।
ਤਿਨੀ ਮੈਂ ਇੱਕ ਬਚਨ ਮਿਲਾਏ।
ਉਹਨਾਂ ਸਰੋਵਰਾਂ ਦੇ ਵਿੱਚ ਸ਼ਕਤੀ ਹੈ ਗੁਰੂ ਦੀ। ਗੁਰੂ ਸਾਹਿਬਾਂ ਦੇ ਪੁਰਾਤਨ ਸਿੱਖਾਂ ਨੇ ਉੱਥੇ ਇਸ਼ਨਾਨ ਕੀਤੇ, ਗੁਰੂਆਂ ਨੇ ਇਸ਼ਨਾਨ ਕੀਤੇ, ਚੱਲਦੀ ਆ ਰਹੀ ਬਾਣੀ ਦਾ ਜਪ ਹੋ ਰਿਹਾ ਉੱਥੇ, ਨਾਮ ਜਪਦੇ ਸਿੱਖ ਬਹਿ ਕੇ। ਇਸ ਕਰਕੇ ਇਹਨਾਂ ਸਰੋਵਰਾਂ ਦੇ ਵਿੱਚ ਸ਼ਕਤੀ ਹੈ।
ਦੋਹਰਾ ਅੰਮ੍ਰਿਤ ਸਰਬ ਬੇਕ ਸਰ ਕੋਲ ਸਰਾ ਲਿਓ ਥਾਪ।
ਅੰਮ੍ਰਿਤ ਸਰ, ਵਿਵੇਕ ਸਰ, ਕੌਲ ਸਰ,
ਸੰਤੋਖ ਸਰ ਔਰ ਰਾਮਸ ਸਰ ਗੁਰੂ ਰਾਮਦਾਸ ਕਰੇ ਆਪ।
ਗੁਰੂ ਰਾਮਦਾਸ ਜੀ ਮਹਾਰਾਜ ਦੀ ਕਿਰਪਾ ਨਾਲ ਉਹ ਨਗਰੀ 'ਚ ਬਣੇ ਸਰੋਵਰ, ਅੰਮ੍ਰਿਤਸਰ ਬਣਿਆ, ਰਾਮਦਾਸ ਸਰੋਵਰ ਜਿਹਨੂੰ ਕਹਿੰਦੇ ਆ, ਸੰਤੋਖ ਸਰ ਬਣਿਆ ਜਿੱਥੋਂ ਸੰਤੋਖਾ ਜੋਗੀ ਪ੍ਰਗਟ ਹੋਇਆ, ਅਤੇ ਰਾਮਸਰ ਜਿੱਥੇ ਸ੍ਰੀ ਗੁਰੂ ਅਰਜਨ ਦੇਵ ਜੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਲਿਖਵਾਈ, ਕੌਲ ਸਰ ਮਾਤਾ ਕੌਲਾਂ ਜੀ ਦੀ ਯਾਦ ਵਿੱਚ ਬਣਾਇਆ, ਅਤੇ ਵਿਵੇਕ ਸਰ ਗੁਰੂ ਅਰਜਨ ਗੁਰੂ ਹਰਗੋਬਿੰਦ ਸਾਹਿਬ ਜੀ ਬਾਬਾ ਬੁੱਢਾ ਜੀ ਦੇ ਬਚਨ ਦੇ ਅਨੁਸਾਰ ਬਣਾਇਆ। ਇਹ ਪੰਜੇ ਸਰੋਵਰ ਜਿਹੜੇ ਇਹ ਗੁਰੂਆਂ ਦੇ ਬਣਾਏ ਹੋਏ, ਬੜੀ ਸ਼ਕਤੀ ਇਹਨਾਂ ਵਿੱਚ, ਇਹਨਾਂ ਸਰੋਵਰਾਂ ਵਿੱਚ ਗੁਰੂ ਕੇ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਦੇ ਇਸ਼ਨਾਨ ਕਰਦੇ ਹਨ।
ਚੌਪਈ ਰਾਮਦਾਸ ਸਰ ਜੇ ਪੰਜ ਬਣਾਏ,
ਜਿਹੜੇ ਗੁਰੂ ਸਾਹਿਬ ਜੀ ਨੇ ਪੰਜ ਸਰੋਵਰ ਬਣਾਏ ਨੇ,
ਇੱਕ ਤਾਂ ਲੀਜਾ ਕੰਧ ਚਨਾਏ।
ਇੱਕ ਸਰੋਵਰ ਦੇ ਉੱਤੇ ਤੁਸੀਂ ਕੰਧ ਬਣਾ ਲਓ, ਪੰਜਾਂ ਸਰੋਵਰਾਂ ਦੇ ਤਾਂ ਬਣਾ ਨਹੀਂ ਸਕਦੇ, ਕਿਉਂਕਿ ਆਪਾਂ ਕਿਲ੍ਹਾ ਬਣਾਉਣਾ ਲੜਾਈ ਵਾਸਤੇ, ਇੱਕ ਬਣਾਉਣਾ। ਇਹਨਾਂ 'ਚੋਂ ਇੱਕ ਸਰੋਵਰ ਦੇ ਉੱਤੇ ਤੁਸੀਂ ਆਲੇ ਦੁਆਲੇ ਕੰਧ ਕਰ ਲਓ, ਅਤੇ ਉੱਥੇ ਤੁਸੀਂ ਲੜਾਈ ਦਾ ਸਮਾਨ ਇਕੱਠਾ ਕਰ ਲਓ।
ਮਰੇ ਤੁਰਕ ਤੈਂ ਆਪੇ ਆਏ,
ਉਹ ਤੁਰਕ ਜੇ ਉੱਥੇ ਆਉਣਗੇ ਚੜ ਕੇ ਤੇ ਗੁਰੂ ਕਿਰਪਾ ਨਾਲ ਏਦਾਂ ਹੀ ਮਾਰੇ ਜਾਣਗੇ।
ਗੜੀ ਬਣਾਇਓ ਰਣਥਮ ਪਾਏ,
ਆਪਾਂ ਗੜੀ ਬਣਾ ਲਈਏ, ਕਿਲ੍ਹਾ ਬਣਾ ਲਈਏ।
ਹੂਤੀ ਖੂਹੀ ਤੈਂ ਗੁਰੂ ਲਵਾਈ,
ਉੱਥੇ ਇੱਕ ਖੂਹੀ ਵੀ ਸੀ ਪਾਣੀ ਪੀਣ ਵਾਸਤੇ, ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਲਵਾਈ ਹੋਈ ਪੁਰਾਣੀ ਖੂਹੀ, ਦੱਸਦੇ ਹਨ ਕਿ ਅੱਜ ਵੀ ਹੈ ਉਹ ਖੂਹੀ, ਰਾਮਸਰ ਦੇ ਨੇੜੇ ਹੈ। ਕੰਧਾਂ ਦਾ ਦਾਸ ਨੇ ਥੋੜ੍ਹੀ ਥੋੜ੍ਹੀਆਂ ਦੇਖੀਆਂ, ਖੂਹੀ ਦਾ ਮੈਨੂੰ ਚੇਤਾ ਨਹੀਂ, ਪੁਰਾਤਨ ਸਮੇਂ ਖੂਹੀ ਸੀ ਕਹਿੰਦੇ। ਗੁਰੂ ਅਰਜਨ ਦੇਵ ਜੀ ਦੀ ਲਵਾਈ ਹੋਈ ਖੂਹੀ ਉੱਥੇ ਹੈ, ਪਾਣੀ ਉੱਥੋਂ ਪੀਆ ਕਰਾਂਗੇ।
ਤੇ ਤਾਂ ਲੀਨੀ ਨੀਂਦ ਰਾਈ,
ਸਾਧ ਸੰਗਤ ਜੀ ਉੱਥੇ ਸਿੰਘਾਂ ਨੇ ਖੂਹੀ ਗੁਰੂ ਕੀ ਖੂਹੀ ਦੇ ਲਾਗੇ ਨੀ ਰੱਖ ਲਈ।
ਆਪੇ ਰਾਜ ਸਿੰਘ ਆਪੇ ਮਜ਼ਦੂਰ,
ਹੁਣ ਉੱਥੇ ਆਪ ਹੀ ਮਿਸਤਰੀ ਤੇ ਆਪ ਹੀ ਮਜ਼ਦੂਰ। ਸਿੰਘਾਂ ਦੇ ਵਿੱਚ ਰਾਜਗਿਰੀ ਜਿਹੜੀ ਹੁੰਦੀ ਹੈ ਇੱਟਾਂ ਲਗਾਉਣ ਦਾ ਕੰਮ, ਇਹਨੂੰ ਰਾਜਗਿਰੀ ਕਹਿੰਦੇ ਆ। ਆਪੇ ਰਾਜ ਸਿੰਘ ਆਪੇ ਮਜ਼ਦੂਰ, ਮਜ਼ਦੂਰ ਜਿਹੜਾ ਇੱਟਾਂ ਫੜਾਉਂਦਾ ਹੈ, ਰਾਜ ਜਿਹੜਾ ਇੱਟਾਂ ਲਾਉਂਦਾ ਹੈ। ਆਪੇ ਹੀ ਵਿੱਚ ਹੀ ਸਿੰਘ ਸਨ ਜਿਹੜੇ ਇੱਟਾਂ ਲਾਉਣ ਵਾਲੇ ਸਨ, ਕਾਰੀਗਰ ਸਨ ਸਿੰਘ, ਜਿਵੇਂ ਰਾਮਗੜੀਏ, ਅਤੇ ਮਜ਼ਦੂਰੀ ਵੀ ਜਿਹੜੇ ਨਾਲ ਸਿੰਘ ਸਨ ਉਹ ਇੱਟਾਂ ਫੜਾਉਣ ਦੀ ਸੇਵਾ ਕਰਦੇ ਹਨ।
ਬੜੇ ਭੁਜੰਗੀ ਦਿਲ ਕੇ ਸੂਰ,
ਬੜੇ ਭੁਜੰਗੀ ਦਿਲ ਕੇ ਸੂਰ, ਬੜੇ ਦਲੇਰ ਨੌਜਵਾਨ ਗੱਭਰੂ, ਕੰਮ ਕਰਨ ਨੂੰ ਬੜੇ ਤਗੜੇ, ਜਿਹੜੇ ਜੰਗ ਦੇ ਵਿੱਚ ਨਹੀਂ ਦੁਸ਼ਮਣ ਨੂੰ ਡਾਹ ਦਿੰਦੇ, ਉਹਨਾਂ ਨੂੰ ਕੰਧ ਬਣਾਉਣੀ ਕਿਹੜੀ ਵੱਡੀ ਗੱਲ ਸੀਗੀ। ਉਹ ਤਾਂ ਬੜੇ ਫੁਰਤੀਲੇ ਸਨ, ਬੜੇ ਤਗੜੇ ਹੱਡਕਾਂ ਕਾਠ ਕਰੜੇ ਸਨ ਉਹਨਾਂ ਦੇ।
ਆਪੇ ਪੀਸੈ ਆਪ ਪਕਾਵੇ,
ਆਪੇ ਹੀ ਚੂਨਾ ਪੀਸਦੇ ਤੇ ਆਪ ਹੀ ਉਹਨੂੰ ਪਕਾਉਂਦੇ। ਚੂਨਾ ਜਿਹੜਾ ਸਾਧ ਸੰਗਤ ਜੀ ਤਿਆਰ ਕਰਨਾ, ਅੱਜ ਕੱਲ੍ਹ ਦਾ ਸੀਮੈਂਟ ਦੀ ਚੁਣਾਈ ਪਹਿਲਾਂ ਚੂਨੇ ਦੀ ਹੁੰਦੀ ਸੀ, ਚੂਨਾ ਪੀਸਣਾ ਪੈਂਦਾ ਸੀਗਾ, ਰੋਡ ਸਾੜ ਸਾੜ ਕੇ ਨਾ ਰੋਡਾਂ ਨੂੰ, ਫਿਰ ਉਹਨੂੰ ਚੱਕੀ 'ਚ ਪੀਸਦੇ ਸਨ, ਫਿਰ ਉਹਨਾਂ ਦੇ ਵਿੱਚ ਆ ਜਿਹੜੀ ਸਣ ਹੁੰਦੀ ਹੈ ਸਣ, ਇਹ ਪਾਉਂਦੇ ਸਨ, ਫਿਰ ਜਿਹੜੀ ਮਾਂਹ ਦੀ ਦਾਲ ਹੈ, ਮਾਂਹ ਦੀ ਦਾਲ ਪਾਉਂਦੇ ਸਨ, ਮਾਂਹ ਦੀ ਦਾਲ ਉਹਨੂੰ ਹੋਰ ਚੀੜਾ ਕਰ ਦਿੰਦੀ ਹੈ। ਪੁਰਾਣੇ ਜ਼ਮਾਨੇ 'ਚ ਦੇਖੋ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਜਿਹੜੀ ਹੈ ਉਹ ਪਾਣੀ ਦੇ ਵਿੱਚ ਰਹਿੰਦੀ, ਹਰ ਵੇਲੇ ਜਲ ਵਿੱਚ ਰਹਿੰਦੀ, ਜਿੰਨਾ ਹਰਿਮੰਦਰ ਸਾਹਿਬ ਉੱਤੇ ਹੈ ਉਹਦੇ ਨਾਲ 2-2.5 ਗੁਣਾ ਥੱਲੇ ਜ਼ਮੀਨ 'ਚ ਥੱਲੇ ਡੂੰਘਾ ਹੈ, ਬਹੁਤ ਡੂੰਘਾ ਹੈ, ਅਤੇ ਉੱਥੇ ਤੱਕ ਤੁਸੀਂ ਕਦੀ ਉਹਦੀ ਖੋਜ ਕਰੋ ਵੀ ਕੀ ਪਾਇਆ ਉਹਦੇ ਵਿੱਚ, ਉਹਦੇ 'ਚ ਸਣ ਪਾਈ ਹੋਈ ਹੈ, ਉਹਦੇ ਵਿੱਚ ਜਿਹੜਾ ਸਾਧ ਸੰਗਤ ਜੀ ਆ ਮਾਂਹ ਦੀ ਦਾਲ ਇਹ ਬਹੁਤ ਜ਼ਿਆਦਾ ਪੀਸ ਕੇ ਵਿੱਚ ਪਾਈ ਹੋਈ ਹੈ, ਫਿਰ ਉਹਦੇ ਵਿੱਚ ਜਿਹੜੀਆਂ ਚੀਜ਼ਾਂ ਕੰਕਰੀਟ ਸਾੜ ਕੇ ਉਹਨੂੰ ਉਹਦਾ ਚੂਨਾ ਪੀਸ ਕੇ ਪਾਇਆ, ਇੱਦਾਂ ਬਹੁਤ ਸਾਰੀਆਂ ਚੀਜ਼ਾਂ ਪਾ ਪਾ ਕੇ ਫਿਰ ਚੂਨਾ ਤਿਆਰ ਹੁੰਦਾ ਸੀ, ਸਿੰਘ ਕਰਦੇ ਹਨ।
ਇਹ ਤੋਂ ਬੜੇ ਸਰਦਾਰ ਕਹਾਵੇ,
ਕਿੱਕਰਾਂ ਦੀ ਗੋਂਦ ਆਦਿਕ ਜਿਹੜੀਆਂ ਗੋਂਦਾਂ ਹੁੰਦੀਆਂ ਨੇ, ਇਹ ਵੀ ਜਿਹੜੀਆਂ ਚੀੜੀਆਂ ਹੁੰਦੀਆਂ ਨੇ ਉਹ ਵਿੱਚ ਪਾਉਂਦੇ, ਹੋਰ ਕਈ ਚੀਜ਼ਾਂ ਪਾਉਂਦੇ ਜਿਹਦੇ ਨਾਲ ਉਹ ਚੀਜ਼ ਮਜ਼ਬੂਤ ਬਣ ਜਾਵੇ। ਬੜੇ ਬੜੇ ਸਿੰਘ ਸਰਦਾਰ ਹੱਥੀ ਸੇਵਾ ਕਰਦੇ,
ਜੋ ਕਰੇ ਸਿੰਘ ਬਹੁਤੋ ਕੰਮ,
ਜਿਹੜਾ ਸਿੰਘ ਬਹੁਤਾ ਕੰਮ ਕਰੇ,
ਧਨ ਧਨ ਕਹੇ ਸਿੰਘ ਤਿਸੈ ਜਮ,
ਉਹਨੂੰ ਸਿੰਘ ਕਹਿੰਦੇ ਧਨ ਬਈ ਜੋ ਦਿਆ ਧਨ ਹੈ ਤੂੰ, ਬੜੀ ਸੇਵਾ ਕਰ, ਇੱਕ ਦੂਜੇ ਦਾ ਹੌਸਲਾ ਵਧਾਉਂਦੇ, ਸਿੰਘ ਸਤਿਕਾਰ ਕਰਦੇ ਇੱਕ ਦੂਜੇ ਦਾ।
ਕਉ ਕਰੇ ਨਾ ਕਿਸੀ ਸ਼ਰੀਕਾ,
ਕੋਈ ਸਿੰਘ ਕਿਸੇ ਸਿੰਘ ਨਾਲ ਸ਼ਰੀਕਾ ਨਹੀਂ ਕਰਦਾ, ਵੀ ਉਹ ਨਹੀਂ ਕੰਮ ਕਰਦਾ ਮੈਂ ਨਹੀਂ ਕਰਨਾ, ਆਮ ਅੱਜ ਕੱਲ੍ਹ ਇਹ ਬਿਮਾਰੀ ਹੈ, ਦੂਜਾ ਨਹੀਂ ਕਰਦਾ ਮੈਂ ਕਿਉਂ ਕਰਾਂ। ਉਦੋਂ ਸਿੰਘ ਜਿਹੜਾ ਵਿਹਲਾ ਬੈਠਾ ਹੋਵੇ ਉਹਨੂੰ ਵੇਖ ਕੇ ਖੁਸ਼ ਹੁੰਦੇ ਸਨ ਵੀ ਚਲੋ ਇਹ ਸਾਨੂੰ ਸੇਵਾ ਦਿੰਦਾ ਹੈ, ਇਹਦੀ ਸੇਵਾ ਅਸੀਂ ਕਰ ਲਈਏ, ਅਤੇ ਉਹ ਵੀ ਕਰਦੇ ਸਨ। ਵਿਹਲਾ ਕੋਈ ਬਹਿੰਦਾ ਹੀ ਨਹੀਂ ਸੀ, ਭੱਜ ਭੱਜ ਕੇ ਸਿੰਘ ਸੇਵਾ ਕਰਦੇ, ਸ਼ਰੀਕਾ ਨਹੀਂ ਕਰਦੇ ਆਪਸ ਵਿੱਚ।
ਕਉ ਨਾ ਸੁਣਾਵੇ ਦੁੱਖ ਨਿਜ ਜੀ ਕਾ,
ਥੱਕੇ ਹੁੰਦੇ ਸੀ ਟੁੱਟੇ ਹੁੰਦੇ ਸੀ ਫਿਰ ਵੀ ਕੰਧ ਬਣਾਉਣ ਲੱਗੇ ਰਹਿੰਦੇ ਸਾਰਾ ਸਾਰਾ ਦਿਨ, ਇੱਟਾਂ ਢੋਈ ਜਾਣੀਆਂ, ਚੂਨਾ ਪੀਸੀ ਜਾਣ, ਇੱਟਾਂ ਤਿਆਰ ਕਰਨੀਆਂ ਲਾਣੀਆਂ, ਉਹ ਸਾਰਾ ਕੰਮ ਸਿੰਘ ਕਰਦੇ। ਆਪਣੀ ਥਕਾਵਟ ਬਾਰੇ ਦੂਜੇ ਨੂੰ ਦੱਸਦੇ ਨਹੀਂ, ਮੈਂ ਥੱਕ ਗਿਆ, ਆਪਣਾ ਦੁੱਖ ਨਹੀਂ ਸੁਣਾਉਂਦੇ।
ਕੰਧ ਬਣਾਵੇ ਦੌੜ ਦੌੜ,
ਦੌੜ ਦੌੜ ਕੇ ਸਿੰਘ ਕੰਧ ਬਣਾਉਂਦੇ ਰਾਮਸਰ ਸਰੋਵਰ ਦੇ ਨੇੜੇ।
ਜੀ ਬੰਦਰ ਪੁੱਲ ਬੰਦਤ ਤੋੜ,
ਜਿਵੇਂ ਸ੍ਰੀ ਰਾਮ ਚੰਦਰ ਜੀ ਦੀ ਬੰਦਰ ਸੈਨਾ ਪੁੱਲ ਬੰਨਦੀ ਸੀ ਨਾ, ਪਹਾੜ ਲਿਆ ਲਿਆ ਕੇ ਸੁੱਟਦੇ ਸਨ ਬੜੇ ਸ਼ੌਂਕ ਨਾਲ, ਵੀ ਭਗਵਾਨ ਦਾ ਹੁਕਮ ਹੈ ਸੇਵਾ ਕਰਨੀ ਹੈ। ਇੱਦਾਂ ਸਤਿਗੁਰੂ ਰਾਮਦਾਸ ਜੀ ਦੀ ਨਗਰੀ 'ਚ ਕਿਲ੍ਹਾ ਬਣ ਰਿਹਾ, ਅਤੇ ਸਿੰਘ ਦੌੜ ਦੌੜ ਕੇ ਸੇਵਾ ਕਰਦੇ ਨੇ।
ਦੋਹਰਾ ਚਾਰੇ ਲੰਘਾ ਲੈ ਤੁਰੇ ਨਿਦਨ ਨਾ ਥਕਾਏ,
ਚਾਰੇ ਲੰਘਾ ਲੈ ਤੁਰੇ, ਚਾਰੇ ਪਾਸਿਓਂ ਹੀ ਕੰਮ ਸ਼ੁਰੂ ਕਰ ਲਿਆ, ਚਾਰੇ ਪਾਸਿਓਂ ਹੀ ਸ਼ੁਰੂ ਕਰ ਦਿੱਤੀ ਅਤੇ ਥੱਕਦੇ ਹੀ ਕੋਈ ਨਹੀਂ, ਅਤੇ ਥੋੜ੍ਹੇ ਦਿਨਾਂ ਵਿੱਚ ਹੀ ਕੰਧ ਉੱਚੀ ਕਰ ਦਿੱਤੀ।
ਹੌਲੀ ਹੌਲੀ ਜਿਉਂ ਕਹੇ ਤਿਮ ਤਿਮ ਦੌੜ ਕਮਾਹੇ,
ਜਿਵੇਂ ਰਾਜ ਮਿਸਤਰੀ ਜਾਂ ਸਿਆਣੇ ਕਹਿੰਦੇ ਹੌਲੇ ਚੱਲੋ ਕਾਲ ਨਾ ਕਰੋ, ਸਿੰਘ ਹੋਰ ਸ਼ੌਂਕ ਨਾਲ ਦੌੜ ਕੇ ਲਿਆਉਂਦੇ, ਇੱਟਾਂ ਕੋਈ ਲੈ ਕੇ ਆਉਂਦਾ, ਕੋਈ ਚੂਨਾ ਲੈ ਕੇ ਆਉਂਦਾ, ਕੋਈ ਰੋੜ ਇਕੱਠੇ ਕਰਦਾ, ਕੋਈ ਰੋੜ ਪੀਸਦਾ, ਕੋਈ ਚੂਨਾ ਤਿਆਰ ਕਰਦਾ, ਕੋਈ ਤਸਲਿਆਂ 'ਚ ਪਾ ਕੇ ਕਾਰੀਗਰਾਂ ਕੋਲ ਪਹੁੰਚਾਉਂਦਾ, ਕੋਈ ਕਿਸੇ ਤਰ੍ਹਾਂ ਦੀ ਤੇ ਕੋਈ ਕਿਸੇ ਤਰ੍ਹਾਂ ਦੀ, ਸਿੰਘ ਸੇਵਾ ਕਰਦੇ ਨੇ।
ਚੋ ਪਈ ਬੁਰ ਦਰਵਾਜੇ ਬਣਾਇਓ ਬੜਖਾਸ,
ਉਹਦੇ ਬੁਰਜ ਵੀ ਬਣਾਏ ਨੇ, ਕਿਲੇ ਵਰਗੀ ਸ਼ਕਲ ਦਿੱਤੀ ਹੈ, ਦਰਵਾਜਾ ਵੀ ਮਜ਼ਬੂਤ ਰੱਖਿਆ ਸਿੰਘਾਂ ਨੇ।
ਮੰਡਿਓ ਸੋ ਮਰਨੋ ਥੇ ਥਾਂ ਵਾਸ,
ਇੱਥੇ ਰਹਿ ਕੇ ਲੜਿਆ ਕਰਾਂਗੇ ਦੁਸ਼ਮਣ ਨਾਲ, ਤੇ ਗੁਰੂ ਕੀ ਨਗਰੀ ਸਾਡਾ ਕਿਲ੍ਹਾ ਬਣੇਗਾ, ਤੇ ਅਸੀਂ ਇੱਥੇ ਸ਼ਹੀਦੀਆਂ ਪਾਵਾਂਗੇ, ਇਹੀ ਸ਼ੌਂਕ ਨਾਲ ਕਿਲ੍ਹਾ ਬਣਾ ਰਹੇ ਨੇ।
ਜੋ ਲੱਭਿਓ ਕਿਚ ਖਰਸੋ ਪਾਇਓ,
ਜਿੰਨਾ ਕੁ ਉਹਨਾਂ ਸਿੰਘਾਂ ਨੂੰ ਕੋਈ ਮਾਇਆ ਦਾ ਗੱਫਾ ਕਿਤੋਂ ਮਿਲਿਆ ਸਾਰਾ ਇੱਥੇ ਲਾਦਾ, ਜਿਹੜੀ ਲੁੱਟਮਾਰ ਕਰਕੇ ਸਰਕਾਰੀ ਖਜ਼ਾਨਿਆਂ ਚੋਂ ਕਿਤੋਂ ਕੋਈ ਸਿੰਘ ਲੈ ਕੇ ਆਉਂਦਾ, ਉਹ ਮਾਇਆ ਆਪਣੇ ਪਰਿਵਾਰ ਲਈ ਨਹੀਂ ਵਰਤਦਾ, ਲਿਆ ਕੇ ਜਥੇਦਾਰ ਨੂੰ ਦੇ ਦਿੰਦੇ ਆ ਵੀ ਬਾਬਾ ਜੀ ਆਹ ਮਾਇਆ ਗੁਰੂ ਕੇ ਕਿਲੇ ਤੇ ਲਾ ਦਿਓ।
ਲੁੱਟਿਓ ਕੁੱਟਿਓ ਉਥੋਂ ਜੋ ਪੁੱਜ ਪਹੁੰਚਾਇਓ,
ਜੋ ਸਿੰਘਾਂ ਕੋਲ ਲੁੱਟਿਆ ਖੁੱਟਿਆ ਸਰਕਾਰੀ ਖਜ਼ਾਨਿਆਂ ਦਾ ਮਾਲ ਮੱਤਾ, ਕਿਸੇ ਕੋਲ ਸੋਨਾ ਕਿਸੇ ਕੋਲ ਮਾਇਆ ਪਈ ਸੀ, ਉਹ ਸਾਰੀ ਉਹ ਜਿੰਨੀ ਮਾਇਆ ਸੀਗੀ ਕਿਲੇ ਤੇ ਖਰਚ ਕਰ ਦਿੱਤੀ।
ਚਾਰ ਓਰ ਤੇ ਰੋਣੀ ਬਣਾਈ,
ਕਹਿੰਦੇ ਚਾਰੇ ਪਾਸਿਓਂ ਸ੍ਰੀ ਰਾਮਸਰ ਸਰੋਵਰ ਦੇ, ਜਿੱਥੇ ਅੱਜ ਕੱਲ੍ਹ ਬਾਬੇ ਦੀਪ ਸਿੰਘ ਦਾ ਗੁਰਦੁਆਰਾ ਤੇ ਰਾਮਸਰ ਗੁਰਦੁਆਰਾ, ਇਹਦੇ ਨੇੜੇ ਕਰਕੇ ਇਹ ਕਿਲ੍ਹਾ ਬਣਿਆ ਸੀ।
ਇਮਕਾ ਰੋਣੀ ਨਾਮ ਸਦਾਈ,
ਰੋਣੀ ਸੀ ਕਿਲ੍ਹਾ, ਕਾਹਦਾ ਸੀ ਕੰਧ ਹੀ ਸੀ ਇੱਕ, ਇਹਨੂੰ ਰੋਣੀ ਦਾ ਮਤਲਬ ਹੀ ਕੰਧ ਹੁੰਦੀ ਪੜਦਾ, ਉਹ ਛੋਟੀ ਜਿਹੀ ਕੰਧ ਹੀ ਇੱਕ ਬਣੀ ਸੀ ਸਿੰਘਾਂ ਕੋਲੋਂ, ਅਸੀਂ ਉਹ ਵੀ ਕਾਫੀ ਮਿਹਨਤ ਨਾਲ ਬਣੀ ਸੀ।
ਗਿਰਦੇ ਲੈ ਪੋਏ ਮੋਰਚੇ ਪੁਟਾਏ,
ਉਹਦੇ ਆਲੇ ਦੁਆਲੇ ਮੋਰਚੇ ਪੁੱਟ ਲਏ ਸਨ, ਵੀ ਜੇ ਦੁਸ਼ਮਣ ਜ਼ਿਆਦਾ ਬਾਹਰ ਵੀ ਮੋਰਚੇ ਅੰਦਰ ਵੀ ਮੋਰਚੇ ਕਰ ਲਏ ਸਨ।
ਖਾਈ ਲਈ ਅਤ ਗਹਿਰ ਕਰਾਏ,
ਉਹਦੇ ਆਲੇ ਦੁਆਲੇ ਡੂੰਘੀ ਨਹਿਰ ਵੀ ਪੁੱਟਦੀ, ਵੀ ਖਾਈ ਵੀ ਪੁੱਟਦੀ, ਦੁਸ਼ਮਣ ਟੱਪ ਕੇ ਨੇੜੇ ਅੰਦਰ ਨਾ ਵੜ ਸਕੇ।
ਆਪੇ ਪੱਟੈ ਆਪ ਉਸਾਰੈ,
ਆਪ ਹੀ ਸਿੰਘ ਨੀਹਾਂ ਪੁੱਟਦੇ, ਆਪ ਹੀ ਕੰਧਾਂ ਉਸਾਰਦੇ, ਆਪ ਹੀ ਖਾਈਆਂ ਪੁੱਟਦੇ, ਸਾਰਾ ਕੰਮ ਆਪ ਕਰਦੇ, ਕੋਈ ਮਜ਼ਦੂਰ ਥੋੜ੍ਹੇ ਲਾਏ ਸਨ, ਉਹੀ ਸਿੰਘ ਵਿਚਾਰੇ ਜਿਹੜੇ ਜੰਗਾਂ 'ਚ ਲੜਨ ਵਾਲੇ, ਉਹੀ ਆਪਣਾ ਕਿਲ੍ਹਾ ਬਣਾਉਣ ਵਾਲੇ। ਸਾਧ ਸਿੰਘ ਜੀ ਸਿੱਖ ਪੰਥ ਕੋਈ ਛੋਟੀਆਂ ਮੁਸੀਬਤਾਂ 'ਚੋਂ ਨਹੀਂ ਲੰਘਿਆ, ਦੇਖੋ ਸਰਕਾਰ ਕੋਲ ਫੌਜਾਂ ਹੁੰਦੀਆਂ ਕਿਲ੍ਹੇ ਬਣਾਉਣ ਵਾਸਤੇ, ਉਹਨਾਂ ਨੇ ਮਜ਼ਦੂਰ ਲਾਏ ਹੁੰਦੇ, ਪੈਸਾ ਬਹੁਤ ਹੁੰਦਾ ਉਹਨਾਂ ਕੋਲ, ਸਿੰਘਾਂ ਕੋਲ ਕਿਹੜਾ ਪੈਸਾ ਸੀਗਾ ਵੀ ਉਹ ਦਿਹਾੜੀ ਤੇ ਬੰਦੇ ਲੈਂਦੇ, ਮਜ਼ਦੂਰੀ ਵੀ ਆਪ ਕੀਤੀ, ਰਾਜਮਕਰੀ ਵੀ ਆਪ, ਇੰਟਾਂ ਦੀ ਚਿਣਾਈ ਵੀ ਆਪ, ਸਭ ਤਰ੍ਹਾਂ ਦਾ ਕੰਮ ਆਪ ਕੀਤਾ ਖਾਲਸੇ ਨੇ।
ਰਾਜ ਮਜੂਰ ਸਿੰਘ ਗੁਰੂ ਪਿਆਰਾ,
ਗੁਰੂ ਕੇ ਪਿਆਰੇ ਸਿੰਘ ਆਪ ਹੀ ਰਾਜ ਤੇ ਆਪ ਹੀ ਮਜ਼ਦੂਰ, ਰਾਮ ਰੌਣੀ ਦਾ ਕਿਲਾ ਬਣਾ ਰਹੇ ਨੇ।
ਰਾਤ ਦਿਵਸ ਕਰ ਕੰਧ ਚਿਨਾਈ,
ਦਿਨ ਰਾਤ ਲੱਗੇ ਰਹੇ ਤੇ ਰਾਮ ਰੌਣੀ ਦੀ ਕੰਧ ਸਿੰਘਾਂ ਨੇ ਚਿਣ ਲਈ।
ਕਿਛਕ ਆਸਰੋ ਲਿਓ ਬਣਾਈ,
ਕੁਝ ਆਸਰਾ ਜਿਹਾ ਬਣਾ ਲਿਆ ਕਿ ਜੇ ਇੱਕ ਦੁਸ਼ਮਣ ਚੜ ਕੇ ਆਵੇ ਤੇ ਇੱਥੇ ਖੜ ਕੇ ਅਸੀਂ ਲੜ ਸਕੀਏ।
ਸਿੰਘ ਪੰਜ ਸੈ ਪਿਓ ਉਹ ਸਾਰੋ,
ਉਹਦੇ ਵਿੱਚ ਸਿਰਫ 500 ਸਿੰਘ ਰਹਿ ਸਕਦਾ ਸੀ, 500 ਸਿੰਘਾਂ ਦਾ ਉਹ ਰਹਿਣ ਬਸੇਰਾ ਬਣਿਆ, ਬਹੁਤੇ ਖਾਲਸੇ ਦਾ ਨਹੀਂ ਬਣ ਸਕਿਆ। ਹਾਂਜੀ,
ਸ਼ਹੀਦ ਹੋਣ ਕੌਣ ਪ੍ਰਣ ਤਾਰੋ,
ਔਰ ਇਹ ਵੀ ਕਿਹਾ ਵੀ 500 ਸਿੰਘ ਇੱਥੇ ਉਹ ਰਹਿਣਗੇ ਗੁਰੂ ਅੰਮ੍ਰਿਤਸਰ ਦੀ ਨਗਰੀ ਦੇ ਵਿੱਚ ਜਿਹੜੇ ਸ਼ਹੀਦ ਹੋਣ ਦਾ ਪਰਣ ਕਰਨਗੇ, ਵੀ ਸ਼ਹੀਦੀਆਂ ਹੀ ਪਾਣੀਆਂ ਹਨ।
ਔਰ ਜਿਆਦ ਕੀ ਜਗ੍ਹਾ ਥੀ ਨਾਹੀ,
ਹੋਰ ਜਿਆਦੇ ਸਿੰਘਾਂ ਦੀ ਉੱਥੇ ਜਗ੍ਹਾ ਨਹੀਂ ਸੀ, 500 ਤੋਂ ਬਾਅਦ ਉੱਥੇ ਨਹੀਂ ਸੀ ਰਹਿ ਸਕਦੇ।
ਇਸ ਵਿਦ ਸਿੰਘ ਬੜੇ ਘਣੇ ਨਾਹੀ,
ਉੱਥੇ ਬਹੁਤੇ ਸਿੰਘ ਨਹੀਂ ਬੜੇ, 500 ਸਿੰਘਾਂ ਦਾ ਉੱਥੇ ਪੜਾਅ ਹੁੰਦਾ ਸੀਗਾ। ਹੁਣ ਮੀਰ ਮਨੂ ਦਾ ਰਾਜ ਸ਼ੁਰੂ ਹੋ ਗਿਆ, ਇੱਥੇ ਕਿੱਦਾਂ ਕਿੱਦਾਂ ਸਿੰਘਾਂ ਦੀ ਜੰਗ ਯੁੱਧ ਅੰਮ੍ਰਿਤਸਰ ਵਿੱਚ ਸ਼ੁਰੂ ਹੋਈ। ਮੀਰ ਮਨੂ ਨਾਲ ਪਹਿਲਾਂ ਤਾਂ ਸਿੰਘਾਂ ਦੀ ਸੁਲਾਹ ਰਹੀ, ਮੀਰ ਮਨੂ ਨੇ ਇੱਕ ਦੋ ਵਾਰੀ ਸਿੰਘਾਂ ਨੂੰ ਆਪਣੇ ਕੰਮ ਲਈ ਵਰਤਿਆ, ਬਾਅਦ ਵਿੱਚ ਉਹ ਸਿੱਖਾਂ ਦਾ ਇੰਨਾ ਦੁਸ਼ਮਣ ਬਣ ਗਿਆ ਬਈ ਸਿੱਖਾਂ ਦਾ ਨਾਮੋ ਨਿਸ਼ਾਨ ਮਿਟਾਉਣ 'ਤੇ ਤੁਲ ਗਿਆ। 4 ਸਾਲ ਮੀਰ ਮਨੂ ਦੇ ਰਾਜ ਦੇ ਵਿੱਚ ਹਜ਼ਾਰਾਂ ਸਿੰਘ ਫਿਰ ਸ਼ਹੀਦ ਹੋਏ। ਇਹ ਕਹਾਣੀ, ਇਹ ਕਹਾਵਤ ਆਉਂਦੀ ਹੈ, ਮਨੂ ਸਾਡੀ ਦਾਤਰੀ ਅਸੀਂ ਮਨੂ ਦੇ ਸੋਏ, ਜਿਉਂ ਜਿਉਂ ਮਨੂ ਵੱਢਦਾ ਅਸੀਂ ਦੂਣ ਸਵਾਏ ਹੋਏ। ਉਹ ਆਪਾਂ ਕਥਾ ਅਗਲੇ ਪ੍ਰਕਰਨਾਂ 'ਚ ਸਰਵਣ ਕਰਾਂਗੇ ਜੀ ਸਮੇਂ ਦੇ।